ਪਰ ਨਿਰਤਾ ਰੱਖਣੀ ਔਖੀ ਬੜੀ ਹੈ। ਜਦੋਂ ਪ੍ਰਭਤਾ ਹੁੰਦੀ ਹੋਵੇ ਤਾਂ ਉਦੋਂ ਮੇਰੇ ਕੋਲ ਦਾਲ ਖਾਣ ਹੋ ਗਈ ਹੈ ਇੱਕ ਵਕਤ ਅਤੇ ਪ੍ਰਭਤਾ ਵਾਲੇ ਸਹਾਰਨੀ ਬੜੀ ਔਖੀ ਹੁੰਦੀ ਹੈ। ਮੈਂ ਇੱਦਾਂ ਸੰਤ ਹੋਇਆ ਅਤੇ ਮੇਰੇ ਮੂਹਰੇ ਬੋਲ ਪਿਆ, ਮੈਂ ਪ੍ਰਧਾਨ ਰਾਜ ਕਮੇਟੀ ਅਤੇ ਮੇਰੇ ਅੱਗੇ ਤੂੰ ਕਿ ਨਹੀਂ ਕਿਸੇ ਨੇ ਕਰਨ ਲਈ ਘੱਟ ਪਾਉਣਾ ਬਹੁਤ ਔਖਾ ਹੈ। ਧੰਨ ਪਾਈਆ ਕਹਿ ਕੇ ਬ੍ਰਹਮ ਗਿਆਨ ਦਾ ਧੰਨ, ਪਰ ਫੇਰੀ ਕਹਿ ਕੇ ਗਿਆਨ ਨਹੀਂ ਹੁੰਦਾ ਗਾ। ਉਹ ਖਾਲਸਾ ਜੀ ਜਦੋਂ ਉਹਨਾਂ ਨੂੰ ਬੁਲਾਇਆ ਕਹਿੰਦੇ ਵੀ ਹਾਂ ਕਿ ਬ੍ਰਹਮ ਗਿਆਨੀ ਹੈ, ਰਾਜਾ ਕਹਿੰਦੇ ਬ੍ਰਹਮ ਗਿਆਨੀ ਨੂੰ ਤਾਂ ਸਰੀਰ ਨਾਲ ਮੋਹ ਨਹੀਂ ਹੁੰਦਾ, ਅਤੇ ਤੁਸੀਂ ਕਿਰਪਾ ਕਰੋ ਆਪਣਾ ਕੋਈ ਨਹੀਂ ਤੁਹਾਡੇ ਕੋਲ ਵਕੀਲ ਹੈ। ਕਹਿੰਦੇ ਅਸੀਂ ਇਹੋ ਜਿਹੇ ਮਜ਼ਬੂਤ ਨਹੀਂ ਕਿ ਸੁੱਕ ਜਾਣਾ, ਇਹ ਤਾਂ ਲੱਡੂ ਪੇਰਿਆ ਵਾਲੇ ਨੇ ਅਤੇ ਹੋਰ ਤਰ੍ਹਾਂ ਦੇ ਨਿਕਾਲ ਲੈ। ਉਹਨੇ ਫੜ ਕੇ ਜੇਲ੍ਹ 'ਚ ਬੰਦ ਕਰ ਦਿੱਤੇ। ਉਸੇ ਮਹਾਤਮਾ ਨੂੰ ਸੁਰ ਬੁਲਾਇਆ, ਸੰਤ ਜੀ ਇਹ ਤਾਂ ਪਖੰਡੀ ਨਿਕਲਿਆ ਹੈ। ਕਹਿੰਦੇ ਬਾਲਕ ਪੂਰੇ ਹੁੰਦੇ ਤਾਂ ਤੇਰੇ ਕੋਲ ਭੇਜ ਨਹੀਂ, ਪਖੰਡੀ ਕਰਕੇ ਤੇਰੇ ਕੋਲ ਭੇਜਿਆ। ਫਿਰ ਸੰਤ ਜੀ ਤੁਸੀਂ ਆਪਣਾ ਪ੍ਰਯੋਜਨ ਤਾਂ ਪੂਰਾ ਕਰ ਰਹੇ, ਮੇਰਾ ਕੰਮ ਤਾਂ ਵਿੱਚ ਹੀ ਰਹਿ ਗਿਆ। ਕਹਿੰਦੇ ਤੁਸੀਂ ਬ੍ਰਹਮਚਾਰੀ ਦੱਸ ਦਿਆ, ਖੱਦਰ ਦੇ ਕੱਪੜੇ ਦੀਆਂ ਦਾਲ ਸੇਵਾ ਵਾਲਿਆਂ ਦੇ ਹੁੰਦੇ ਹੈ, ਖੱਦਰ ਦੇ ਕੱਪੜੇ ਆ, ਮਕਈ ਬੁੜਦਾ ਹੈ, ਉਹਨੇ ਖੇਤੀ ਆਉਣਾ ਨਹੀਂ, ਪਰ ਜੇ ਆ ਗਿਆ ਤਾਂ ਦੇਣਾ ਬੰਦੇ ਲਾ ਦੇਵੇਗਾ। ਕਿਉਂਕਿ ਮਹਾਂਪੁਰਖ ਜੋ ਸਮਾਏ ਆਪਣੇ ਉਹਨਾਂ ਬੱਚਿਆਂ ਇੱਕ ਸੀਤਾ ਦੀ ਦਾਸ ਨੂੰ, ਕਹਿੰਦੇ ਸਿੰਘਾ ਰਾਜਨੀਤਿਕ ਧੰਨ ਸਤਾ ਪਿਆ ਹੋਵੇ ਪੂਰਾ ਸੋਲਾਂ ਨੇ ਭਰੋਸਾ ਨਾ ਕਰੇ। ਰਾਜਨੀਤਾ ਵੋਟਾਂ ਲੈਣੀਆਂ ਖੋਤੇ ਨੂੰ ਬਾਪੂ ਸਾਹਿਬ ਦੇ ਕੁਰਸੀ 'ਚ ਬਹਿ ਜਾਣ ਅਤੇ ਬਾਪੂ ਨੂੰ ਖੋਤਾ ਕਹਿ ਲੱਗ ਪੈਂਦੇ ਆ, ਇਹਨਾਂ 'ਤੇ ਯਕੀਨ ਨਾ ਕਰੇ ਪੂਰਾ। ਤੋ ਖਾਲਸਾ ਜੀ ਜੇ ਉਹ ਆ ਗਿਆ ਤਾਂ ਤੇਰਾ ਰੋਲ ਕੱਟ ਦੇਵੇਗਾ। ਜਦੋਂ ਜਾ ਕੇ ਉਹਨੂੰ ਕਿਹਾ ਕਹਿੰਦੇ ਮੇਰਾ ਰਾਜ ਨੇ ਕੀ ਕੰਮ ਮੈਂ ਕਦੇ ਬੁਲਾਇਆ ਹੈ। ਚਲਿਆ ਗਿਆ ਮਹਾਤਮਾ, ਜਦੋਂ ਉਹਦੇ ਕੋਲ ਪਹੁੰਚੇ ਕਹਿੰਦੇ ਦੱਸੋ ਕੀ ਕੰਮ ਹੈ। ਕਹਿੰਦੇ ਤੂੰ ਬ੍ਰਹਮ ਗਿਆਨੀ ਹੈ। ਕਹਿੰਦਾ ਨੇ ਮੈਂ ਸੁੱਤਾ ਗੁਰੂ ਘਰ ਦਾ, ਕਬੀਰ ਪੁੱਤਰ ਰਾਮ ਤੋਂ ਮੋਤੀਆ ਮੇਰੋ ਨਾਓ ਗੱਲ ਹਮਾਰੇ ਜੇਵਰੀ ਜਾਂ ਸੁਖਿਆ ਤਾਂ ਜਾਓ, ਹਮ ਤੂੰ ਕਰ ਤੇਰਾ ਦਰਬਾਰ ਧੌਂਕਰ ਆ ਗਿਆ ਬਲ ਪਸਾਰ। ਇਹ ਬਚਨ ਕਹੇ ਤੂੰ ਦੱਸ ਕੀ ਚਾਹੁੰਦਾ ਰਾਜਨ। ਕਹਿੰਦਾ ਕਿ ਮੈਂ ਕੁੱਲ ਵਿੱਚ ਪੀੜ ਕੇ ਤੁਹਾਨੂੰ ਖੂਨ ਲਾਉਣਾ, ਆਪਣੇ ਸਰੀਰ ਤਗੜਾ ਕਰਨਾ। ਕਹਿੰਦੇ ਜੇ ਤਾਂ ਮੈਨੂੰ ਕੁੱਲ ਵਿੱਚ ਪਾ ਕੇ ਅਤੇ ਫਿਰ ਹੀ ਸਰੀਰ ਨੂੰ ਆਰਾਮ ਆਵੇਗਾ ਤਾਂ ਸਰੀਰ ਹਾਜ਼ਰ ਹੈ, ਪਰ ਜੇ ਕੇਵਲ ਰੋਗ ਲੇਟਣਾ ਉਹ ਮੈਂ ਦ੍ਰਿਸ਼ਟੀ ਨਾਲ ਵੀ ਲੇ ਸਕਦਾ। ਬ੍ਰਹਮ ਗਿਆਨੀ ਦੀ ਦ੍ਰਿਸ਼ਟ ਅੰਮ੍ਰਿਤ ਵਰਤੇ ਆਦਮੀ ਅਸਪਲ ਜੀ ਕਿਹਾ ਹੈ। ਸੋ ਖਾਲਸਾ ਜੀ ਇਹ ਜਿਹੜਾ ਗਿਆਨ ਹੈ ਇਹ ਗੁਰੂ ਦੀ ਕਿਰਪਾ ਨਾਲ ਹੀ ਹੁੰਦਾ ਹੈ, ਪਰ ਸਿੱਧਾ ਨੂੰ ਨਾਲ ਕੇ ਲੰਮੀ ਉਮਰ ਦਾ। ਸੋ ਸਤਿਗੁਰੂ ਗਰੀਬ ਨਾਲ ਸੱਚੇ ਪਾ ਕੇ ਕਹਿੰਦੇ ਯੋਗਾ ਦੇ ਹੱਥ ਸਿੱਖੋ ਤਾਂ ਮਹਾਰਾਜਾ ਨੂੰ ਉੱਤਰ ਦਿੰਦੇ ਹਨ, ਸਿੱਧਾ ਨੂੰ ਇਹਦੇ ਹੱਥ ਸਿੱਖਾ ਸਾਰੇ। ਸੋ ਕੱਲ੍ਹ ਵਾਲੀ ਕਥਾ 'ਚ ਖੁੱਲ੍ਹ ਕੇ ਕਰਾਂਗੇ, ਕਿਉਂਕਿ ਟਾਈਮ ਬਹੁਤ ਹੋ ਗਿਆ। ਸੋ ਕੇਵਲ ਅੱਖਰ ਦਰਸ਼ਨ ਮਾਤਰੇ ਇੱਕ ਜਿਹੜਾ ਪੌੜੀ ਪੂਰੀ ਕਰ ਰਹੇ
ਸੋ ਵਿਚਾਰੇ
ਨਾਲ ਦਸਵਾਂ ਹੋਰ ਵੀ ਲੰਮੀ ਹੋ ਜਾਵੇ, ਚਾਲੀ ਯੁੱਗ ਦੀ ਭਾਵੇਂ ਬਣਾ ਲਓ।
ਨਵਾਂ ਸੰਡਾ ਵਿੱਚ ਜਾਣੀ
ਸੰਡਾ ਦੇ ਵਿੱਚ ਹੀ ਜਾਣੀ ਜਾਈਏ, ਮਸ਼ਹੂਰੀ ਹੋ ਜਾਵੇ, ਜਿਵੇਂ ਅੱਜ ਕੱਲ੍ਹ ਹਥਿਆਰ ਦੇ ਕਰਕੇ ਮਸ਼ਹੂਰੀਆਂ ਕਰਦੇ ਹੈ, ਜਿਹੜਾ ਹਥਿਆਰ ਕਰਨ ਤੇ ਮਸ਼ਹੂਰੀ ਵੀ ਹੋ ਜਾਵੇ, ਨਵਾਂ ਖੰਡਨ ਡਾਂਕੇ ਵੱਜ ਜਾਣ।
ਨਾਲ ਚੱਲੇ ਸਾਨੂੰ ਤੋਂ
ਆਉਣ ਤੋਂ ਪਹਿਲਾਂ ਲੋਕ ਇਕੱਠੇ ਹੋ ਜਾ ਕਰਨ ਸਰਕਾਰ ਕਰਨ ਵਾਸਤੇ, ਫਿਰ ਜਿੱਥੇ ਆਖਰ ਤੇ ਜਾਣ ਉੱਥੇ ਤੱਕ ਨਾਲ ਹੀ ਤੁਰੇ ਜਾਣ ਸਾਰੇ ਹੀ ਜ਼ਰੂਰ
ਕੱਢਣ। ਰਖਾਏ
ਨਾਲ ਚੰਗਾ ਵੱਡਾ ਸਾਰਾ ਰਖਾ ਲਈਏ ਕਾਫੀ ਅੱਖਰਾਂ ਵਾਲਾ।
ਕੀਰਤ ਜਗ ਲੇ
ਜਾਗ ਸਾਹਮਣੇ ਤੇ ਕੀਰਤ ਪਿੱਛੋਂ, ਪਹਿਲਾਂ ਮੂੰਹ ਤੇ ਜਾਤ ਕਰਦੇ ਜੀ ਆਇਆ, ਕਹਿੰਦੇ ਮਗਰੋਂ ਰਾਲਾ ਕੱਢਦੇ ਹਨ, ਮੂੰਹ ਤੇਰੀ ਜਾਤ ਕਰਨ ਪਿੱਛੋਂ ਤਿੰਨ ਟਿੱਕੇ ਦੇ ਜਾਤ ਕਰਨ।
ਤਿਸ ਨਜ਼ਰ ਨਾ ਆਵੇ
ਪਰ ਭਾਈ ਪਰਮੇਸ਼ਰ ਦੀ ਨਿਗਾਹ ਵਿੱਚ ਨਾ ਆਇਆ,
ਬਾਤ ਨਾ ਪੁੱਛੇ ਕਿ
ਫਿਰ ਕੋਈ ਵੀ ਚੌਂਕੀ ਮੁੱਲ ਨਹੀਂ ਪੈਂਦਾ, ਜਾਂ ਕੋਈ ਗੱਲ ਹੀ ਨਹੀਂ ਪੁੱਛਦਾ, ਭਾਵੇਂ ਕਹਿੰਦਾ ਵੀ ਹੋਵੇ ਪੂਰੇ ਕਰਦੇ ਹਨ ਫਿਰ ਧੱਕੇ ਖਾਂਦੇ
ਦਾ ਅੰਦਰ ਕੀ ਡੋਕਾਰ।
ਭਾਈ ਜਿਹੜੇ ਜਦੋਂ ਪੀੜਾ ਉਸਨੂੰ ਕੀਤਾ ਜਾਂਦਾ ਹੈ, ਰਾਜੇ ਵਿੱਚ ਦੋਸ਼ ਚੱਲਣ ਲੱਗ ਪੈਂਦੇ ਹੈ, ਏਡੇ ਵੱਡੀ ਸ਼ਕਤੀ ਵਾਲੇ ਵਿੱਚ, ਉਮਰ ਲੰਬੀ ਵਾਲੇ ਵਿੱਚ, ਦਸ ਵਾਲੇ ਵਿੱਚ ਨਫ਼ਰਤ ਕਰਦੇ ਹੈ, ਜਿਹੜਾ ਪਰਮੇਸ਼ਰ ਦੀ ਭਗਤੀ ਤੋਂ ਹੀਣਾ ਹੈ। ਅੱਤ ਸੁੰਦਰ ਕਲੀਰ ਚਤੁਰ ਮੁਖੀਆਂ ਨੇ ਧਨਵੰਤ, ਨਿਰਤਕ ਕਈਆ ਨਾਨਕਾ ਦੇ ਪ੍ਰੀਤ ਨੇ ਭਗਵੰਤ।
ਨਾਨਕ ਨਿਰਗੁਣ ਗੁਣ ਕਰੇ
ਨਿਰਗੁਣ ਕਰੇ ਗੁਣ ਕਰਦਾ ਭਾਈ,
ਗੁਣਵੰਤਿਆ ਗੁਣ ਦੇ,
ਜਿਹੜੇ ਗੁਣ ਵਾਲੇ ਨੂੰ ਹੋਰ ਬ੍ਰਹਮ ਗਿਆਨ ਦੀ ਦਾਤ ਬਖਸ਼ ਦਿੰਦਾ ਹੈ।
ਇਹਾ ਕੋਈ ਨਾ ਸੁਝਾਈ
ਹੋਇਆ ਕੋਈ ਨੀ ਸੁਝੇ ਦਿੱਤਾ, ਇਹ
ਕਿਸ ਗੁਣ ਤੋਏ ਕਰੇ
ਪਰਮੇਸ਼ਰ ਦੇ ਗੁਣ ਸਾਰ ਵਿਸਾਰ ਕਰ ਸਕੇ। ਇਸ ਰੂਪ ਰੂਪ ਵਿੱਚ ਬੇਨਤੀ ਹੈ, ਬਾਕੀ ਜਿਹੜੇ ਸੌਰੀ ਦੇ ਅਸਰ ਸਾਥੀਆਂ ਸਮੇਤ ਉਹ ਕੱਲ੍ਹ ਵਾਲੇ ਦੌਰਾਨ ਕਰਾਂਗੇ।
ਨਾ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ
ਤੇਰਾ ਕੋਈ ਨਾ ਸੁਜਰੀ ਗੁਰੂ ਸਿਰਗੁਣ ਕੋਈ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੇ ਜਗ ਚਾਰੇ ਆਰ ਜਾ ਹੋਰ ਦਸੋਣੀ ਹੋ ਨਵਾਂ ਖੰਡਾਂ ਵਿੱਚ ਜਾਣੀਆ ਨਾਲ ਚੱਲ ਸਭ
ਕੋਲਸਾਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਜ ਗੁਰੂ ਰੋਪ ਗੁਰੂ ਖਾਲਸਾ ਸਾਹਿਬ ਸੰਤ ਜੀ ਆਪ ਜੀ ਨੇ ਰਾਜੇ ਸਿੰਘਾਂ ਪਾਤਸ਼ਾਹ ਸਤਿਗੁਰੂ ਜੀ ਅੰਮ੍ਰਿਤ ਨੂੰ ਕਰਕੇ ਬਾਣੀ ਸ੍ਰੀ ਆਤਮਾ ਜੀ ਵਾਰ ਦਾ ਤੀਰਥ ਸੁਣਿਆ ਹੈ ਲਗਤਾ ਜੀ ਬਣੇ ਹੋ ਜੋ ਬੜੀ ਵਾਰ ਚੱਲ ਰਹੀ ਪਵਿੱਤਰ ਕਥਾ ਸ੍ਰੀ ਜਪਜੀ ਸਾਹਿਬ ਜੀ ਦੇ ਸੰਗਤਾਂ ਸੰਗਤਾਂ ਨਾਲ ਮੰਨਦੇ ਹਨ ਤੇ ਸਤਿਗੁਰੂ ਜੀ ਨੇ ਮੂਲ ਮੰਤਰ ਦੇ ਵਿੱਚ ਪਰਮੇਸ਼ਰ ਦੇ ਰੂਪ ਲੱਖਣ ਕਰਕੇ ਲੱਖਣਾ ਦਾ ਕਰਮ ਕੀਤਾ ਹੋਇਆ ਜੇ ਪਾਠ ਜਿਸ ਤਰ੍ਹਾਂ ਸਿੱਧ ਆਏ ਹਨ ਉਹਨਾਂ ਨੇ ਆ ਕੇ ਬੇਨਤੀ ਕੀਤੀ ਸਤਿਗੁਰੂ ਗਰੀਬ ਨਾਲ ਸੱਚੇ ਪਾਤਸ਼ਾਹ ਕਿਰਪਾ ਕਰੋ ਆਪ ਜੀ ਯੋਗਾ ਅਭਿਆਸ ਸਾਰੀ ਹੋ ਜਾਵੋ ਤੁਹਾਡੀ ਉਮਰ ਲੰਬੀ ਹੋ ਜਾਵੇਗੀ ਵਡਿਆਈ ਹੋਵੇਗੀ ਸਾਰੀ ਦੁਨੀਆਂ 'ਚ ਮਸ਼ਹੂਰ ਹੋ ਜਾਵਾਂਗੇ ਪ੍ਰਸਿੱਧ ਹੋ ਜਾਵਾਂਗੇ ਤਾਂ ਮਹਾਰਾਜ ਸੰਤੋ ਨੇ ਉਤਰਿਆ ਦਿੰਦੇ ਹਨ ਆਪ ਤੋਂ ਬਿਨਾ
ਸਤਨਾਮ ਸ੍ਰੀ ਵਾਹਿਗੁਰੂ ਜੀ ਜੇ ਜੁਗ ਚਾਰੇ ਆਰ
ਜਾਏ ਸਿੱਧੂ ਪਾਈ ਜੇ ਚਾਰ ਜੁਗ ਉਮਰ ਲੰਮੀ ਹੋਵੇ
ਹੋਰ ਦਸੋਣੀ ਹੋਵੇ
ਨਾਲੋਂ ਵੀ ਹੋਰ ਦਸ ਗੁਣਾ ਹੋ ਜਾਵੇ ਲੰਮੀ ਉਮਰ ਹੋ ਜਾਵੇ 43 ਲੱਖ 20,000 ਵਾਲੇ ਦੀ ਆਰ ਜਾ ਬਣ ਜਾਵੇ
ਨਵਾਂ ਖੰਡਾ ਵਿੱਚ ਜਾਣੀਏ
ਨਵਾਂ ਖੰਡਾਂ ਦੇ ਵਿੱਚ ਵੀ ਜਾਣਿਆ ਜਾਵੇ ਸਤਿਗੁਰ ਜੀ 17,28,000 ਵਾਲੇ ਦੀ ਉਮਰ ਮੰਨੀ ਹੈ 12,96,000 ਵਰੇ ਦੀ ਉਮਰ ਮੰਨੀ ਹੈ ਦੁਆਬਰ ਦੇ 8,64,000 ਵਰੇ ਦੀ ਉਮਰ ਮੰਨੀ ਹੈ ਤੇ ਇਸੇ ਤਰ੍ਹਾਂ ਕਾਲਜੋ ਦੇ 4,32,000 ਵਰੇ ਦੀ ਉਮਰ ਮੰਨੀ ਹੈ ਤੇ 43,20,000 ਸਾਰਾ ਬਣਦਾ ਹੈ ਇੰਨੀ ਲੰਮੀ ਉਮਰ ਵੀ ਹੋ ਜਾਵੇ
ਹੋਰ ਦਸੋਣੀ ਹੋਏ
ਦਸ ਹੋ ਜਾਵੇ ਚਾਰ ਜੁਗਾਂ ਤੋਂ ਅੱਗੇ ਵੱਧ ਕੇ ਇਸ ਤਰ੍ਹਾਂ 43,20,000 ਵਰੇ ਦੀ ਉਮਰ ਬਣ ਗਏ
ਨਵਾਂ ਖੰਡਾ ਵਿੱਚ ਜਾਣੀਆ
ਖੰਡਾਂ ਦੇ ਵਿੱਚ ਜਾਣਿਆ ਜਾਵੇ ਮਸ਼ਹੂਰ ਹੋ ਜਾਵੇ ਪ੍ਰਗਟ ਹੋ ਜਾਵੇ
ਨਾਲ ਚੱਲੇ ਸਭ ਕੋਲ
ਨਾਲ ਚੱਲੇ ਸਭ ਕੋਲ ਸਤਿਕਾਰ ਕਰਨ ਵਾਸਤੇ ਅੱਗੋਂ ਆ ਜਾਣ ਜਦੋਂ ਤੁਰ ਗਏ ਸਾਰੇ ਨਾਲ ਹੀ ਚੱਲ ਪੈਣ ਤੁਰ ਪੈਣ
ਚੰਗਾ ਨਾ ਰਖਾਏ ਕਹੇ
ਪਾਈ ਪਾਣੀ ਰਖਾ ਲਵੇ ਵੱਡਾ ਕੋਈ
ਜਸ ਕੀਰਤ ਜਗ ਲੈ
ਜਸ ਪਾਵਣ ਤੇ ਕੀਰਤ ਪਿੱਛੋਂ ਸੰਸਾਰ ਦੇ ਵਿੱਚ ਪ੍ਰਾਪਤ ਕਰ ਲਵੇ
ਜੇ ਤਿਸ ਨਦਰ ਨਾ ਆਵਈ ਜੇ
ਤਿਸ ਪਰਮੇਸ਼ਰ ਦੀ ਨਿਗਾਹ ਵਿੱਚ ਨਾ ਆਵੇ
ਤਾਂ ਬਾਤ ਨਾ ਪੁੱਛੇ ਕਿ
ਪਾਈ ਬਾਤ ਗੱਲ ਹੀ ਨਹੀਂ ਕੋਈ ਪੁੱਛਦਾ ਜਾਂ ਸਭ ਧੱਕੇ ਦੇ ਕੇ ਕਰ ਦਿੰਦੇ ਹਨ ਘਰੋਂ
ਕੀਟਾ ਅੰਦਰ ਕੀਟਕਾਰ
ਵਿੱਚ ਕੀੜਾ ਬਣਾਇਆ ਜਾਂਦਾ
ਦੋਸ਼ੀ ਦੋਸ਼ ਧਰੇ
ਆਪ ਮੁੰਡਿਆਂ ਨੂੰ ਵੀ ਦੋਸ਼ ਧਾਰਨ ਕਰਦੇ ਹਨ ਉਸਦੇ ਉੱਪਰ
ਨਾਨਕ ਨਿਰਗੁਣ ਗੁਣ ਕਰੇ
ਪਾਇਓ ਪਰਮੇਸ਼ਰ ਤਾਂ ਨਿਰਗੁਣਿਆਂ ਤੇ ਗੁਣ ਪਰਵਕਾਰ ਕਰਦਾ
ਗੁਣਵੰਤਿਆ ਗੁਣ ਦੇ
ਗੁਣਾਂ ਵਾਲੇ ਨੂੰ ਹੋਰ ਗੁਣ ਦੇ ਦਿੰਦਾ
ਇਹਾ ਕੋਈ ਨਾ ਸੁਜਈ
ਕੋਈ ਸੁਜੀ ਦਿੱਤਾ
ਜੇ ਤਿਸ ਗੁਣ ਕੋਈ ਕਰੇ
ਪਰਮੇਸ਼ਰ ਦੇ ਉੱਪਰ ਇੱਕ ਗੁਣ ਉਪਕਾਰ ਕਰੇ
ਸੁਣੇ
ਮੇਰਾ ਮਤਲਬ
ਜੇ ਜੁਗ ਚਾਰੇ ਆਰ ਜਾ
ਜੇ ਪਾਈ ਚਾਰ ਜੁਗ ਲੰਮੀ ਉਮਰ ਹੋਵੇ
ਹੋਰ ਦਸੋਣੀ ਹੋ
ਦਸ ਗੁਣ ਹੋ ਜਾਵੇ 43,20,000 ਵਰੇ ਦੀ ਉਮਰ ਹੋ ਜਾਵੇ ਪ੍ਰਮਾਣ ਨਹੀਂ ਮਿਲਦਾ ਗਾ ਮਾਣ ਹੰਕਾਰ ਬਣਿਆ ਰਹਿੰਦਾ ਹੈ ਜਿਸ ਵੇਲੇ ਕਰਨਗੇ ਧਰਮ ਸੰਦੇਸ਼ ਦਿੱਤਾ ਕਿ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਅਤੇ ਮਾਲਵੇ ਦੇ ਇਲਾਕੇ 'ਚ ਗਏ ਹਨ ਮੁਕਤਸਰ ਸਾਹਿਬ ਪਹੁੰਚ ਕੇ ਸੱਚੇ ਪਾਤਸ਼ਾਹ ਜੀ ਅਤੇ ਉੱਥੇ ਇੱਕ ਜੋਗੀ ਰਹਿੰਦਾ ਸੀ ਜਿਹਦੇ ਬੜੇ ਭਾਰੀ ਲੰਮੀ ਉਮਰ ਸੀ ਉਹਨੂੰ ਮਾਣ ਸੀ ਆਪਣੀ ਉਮਰ ਦਾ ਕਿ ਮੈਂ ਬੜੀ ਲੰਮੀ ਉਮਰ ਦਾ ਹਾਂ ਸਤਿਗੁਰੂ ਛੋਟੀ ਉਮਰ ਦੇ ਹਨ ਔਰ ਇਹ ਹੰਕਾਰ ਕਦੋਂ ਕੀਤਾ ਹੈ ਜਿਸ ਵੇਲੇ ਸਤਿਗੁਰੂ ਗਰੀਬ ਨਿਵਾਜ ਜੀ ਮੁਕਤਸਰ ਸਾਹਿਬ ਦੇ ਵਿੱਚੋਂ ਬਖਸ਼ਿਸ਼ ਕਰਕੇ ਅਤੇ ਇਧਰ ਨਾਲ ਜਿਹੜੇ ਸਰਾਵਾਂ ਲਾਏ ਹਨ ਜਿੱਥੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਿਆ ਉਸ ਜਗ੍ਹਾ ਦੇ ਬਾਹਰਲੇ ਪਾਸੇ ਸਤਿਗੁਰੂ ਜੀ ਨੇ ਆਸਣ ਲਾ ਲਿਆ, ਤਿੰਨਾਂ ਨੇ ਵੀ ਘੋੜੇ ਦਰਖਤਾਂ ਨਾਲ ਬੰਨ ਦਿੱਤੇ। ਸਿੰਘ ਵਿਚਰਦੇ ਵਿਚਰਦੇ ਉਸ ਜੋਗੀ ਦੀ ਕੁੱਟਿਆ ਵੱਲ ਚਲੇ ਗਏ। ਉਸਦੇ ਚੇਲੇ ਚਾਦਰੇ ਉਸ ਪਾਸ ਸਨ, ਤਿੰਨਾਂ ਨਾਲ ਵਾਸ ਕਰਦੇ ਕਲਾ ਵਾਲਾ ਦੇਖ ਕੇ ਉਹਨੇ ਪੁੱਛਿਆ ਕਿ ਕੌਣ ਹੈ? ਕਹਿਣ ਲੱਗੇ ਸਿੱਖਾਂ ਨੇ ਪੁੱਛੋ ਕਿੱਧਰੋਂ ਆਇਆ, ਕਿੱਧਰ ਜਾਣਾ, ਕਿਸ ਦੇ ਨਾਲ ਆਏ ਹੋ? ਸਿੰਘਾਂ ਨੇ ਸਾਰੀ ਗੱਲ ਦੱਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਆਏ ਹਾਂ। ਪੁੱਛਿਆ ਉਹਨਾਂ ਦੀ ਉਮਰ ਕਿੰਨੀ ਕੁ ਹੈ? ਸਿੱਖਾਂ ਨੇ ਕਹਿ ਦਿਆ ਇਸ ਵੇਲੇ 35 ਸਾਲ ਦੀ ਉਮਰ ਹੈ। ਜੋ ਕਿ ਮਨ ਸੰਸਕਾਰ ਹੋਇਆ ਜੇ 35 ਸਾਲ ਦੀ ਉਮਰ ਵਿੱਚ ਇਹਨਾਂ ਨੇ ਕਿਹੜੀ ਤਪੱਸਿਆ ਕੀਤੀ ਹੈ, ਕਿਹੜਾ ਕੋਈ ਸਾਧਨ ਸਾਧਿਆ ਹੋਵੇਗਾ? ਛੋਟੀ ਉਮਰ ਦੇ ਵਿੱਚ ਇਹਨੇ ਮਨ ਸ਼ਾਂਤ ਨਹੀਂ ਹੋਇਆ ਹੋਣਾ, ਮਨ ਟਿਕਿਆ ਨਹੀਂ ਹੋਣਾਗਾ, ਐਵੇਂ ਗੁਰੂ ਅੱਖਰ ਕਹਿ ਦਿੱਤਾ ਹੈ। ਜਦੋਂ ਇੰਨਾ ਮਾਣ ਕੀਤਾ ਸਿੰਘਾਂ ਨੇ, ਮਨ 'ਚ ਬੜੀ ਤਕਲੀਫ ਹੋਈ, ਉਹ ਸਤਿਗੁਰੂ ਬਾਰੇ ਪਰਖ ਕੀਤੀ। ਸਵਾਰ ਕੇ ਸਤਿਗੁਰੂ ਜੀ ਨੇ ਬੇਨਤੀ ਕੀਤੀ, ਮਹਾਰਾਜ ਜੋਗਿਆ ਹੋਈਆਂ ਗੱਲਾਂ ਕਰਦਾ ਹੈ। ਅੱਗੇ ਪਾਤਸ਼ਾਹ ਕਹਿਣ ਲੱਗੇ, ਸਿੰਘੋ ਇਹਨੂੰ ਆਪਣੀ ਉਮਰ ਦਾ ਬੜਾ ਭਾਰੀ ਮਾਣ ਹੈ ਅਤੇ ਮੇਰੀ ਉਮਰ ਬਹੁਤੀ ਲੰਮੀ ਹੈ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਪਾਸੋਂ ਸਿੰਘਾਂ ਨੇ ਪੁੱਛਿਆ ਕਿ ਗੁਰੂ ਗਰੀਬ ਨਿਵਾਸ ਜੀ ਇਹੋ ਜਿਹੀ ਉਮਰ ਕਿਰਪਾ ਕਰਕੇ ਦੱਸੋ ਕਿੰਨੀ ਕੁ ਹੈ? ਮਹਾਰਾਜ ਕਹਿੰਦੇ ਭਾਈ 5000 ਸਿੱਖ ਫਕੀਰ ਵਰੇ ਦੀ ਉਮਰ ਹੈ ਜੀ। ਜਦੋਂ ਇੰਨੀ ਗੱਲ ਕਰਕੇ ਘਰ ਜੀ ਨੇ ਦੱਸੇ ਅਤੇ ਉਹਦੇ ਸਾਹ ਦੇ ਚੇਲੇ ਦੀ ਕੋਲ ਕਰੇ ਸਨ, ਸੱਚੇ ਪਾਤਸ਼ਾਹ ਤੋਂ ਬਚਨ ਸੁਣ ਕੇ ਉਹ ਜੋਗੀ ਨੂੰ ਜਾ ਕੇ ਦੱਸਿਆ। ਕਹਿਣ ਲੱਗੇ ਸਤਿਗੁਰੂ ਜੀ ਨੇ ਤੁਹਾਡੀ ਉਮਰ ਦੱਸ ਦਿੱਤੀ ਹੈ। ਸੁਣ ਕੇ ਹੈਰਾਨ ਹੋ ਰਿਹਾ ਕਿ ਮਹਾਰਾਜ ਤਾਂ ਅੰਤਰ ਜਾਂਦੇ ਹਨ, ਮੈਂ ਗਲਤੀ ਕੀਤੀ ਹੈ। ਉੱਠ ਕੇ ਸਤਿਗੁਰਾਂ ਨੇ ਪਾਸ ਆਇਆ, ਰਹਿਰਾਜ ਸਾਹਿਬ ਦਾ ਟਾਈਮ ਸੀ। ਮਹਾਰਾਜ ਕਹਿਣ ਲੱਗੇ, ਆਓ ਜੋਗੀ ਜੀ ਸੰਤਰੀ ਖੜ੍ਹੇ ਕਿਉਂ ਬੈਠ ਜਾਓ? ਬੈਠ ਗਿਆ ਰਹਿਰਾਜ ਸਾਹਿਬ ਦਾ ਪਾਠ ਹੋਣ ਤੋਂ ਪਿੱਛੋਂ, ਪਰਵਰਤਾ ਸੋਧੇ ਜਾਣ ਤੋਂ ਪਿੱਛੋਂ ਸੱਤ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਮੈਨੂੰ ਆਪਣਾ ਸਿੱਖ ਬਣਾ ਲਓ। ਮਹਾਰਾਜ ਕਹਿੰਦੇ, ਪਾਤਸ਼ਾਹ ਤਾਂ ਪਹਿਲੇ ਮੂਰਤ ਹੈ, ਤੈਨੂੰ ਕੀ ਲੋੜ ਪੈ ਗਈ? ਨਾਲ ਤੇਰੀ ਉਮਰ ਬਥੇਰੀ ਲੰਬੀ ਹੈ। ਹੱਥ ਜੋੜ ਕੇ ਕਰਨੇ ਪੈ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਨੂੰ ਭੁੱਲ ਗਏ, ਕਿਰਪਾ ਕਰੋ ਸੁੱਖੀ ਬਖਸ਼ੋ। ਸਤਿਗੁਰੂ ਗਰੀਬ ਨੂੰ ਅੱਜ ਨਿੱਕਾ ਅਕਾਲ ਪੁਰਖ ਨੂੰ ਮੱਥਾ ਟੇਕੋ। ਜਦੋਂ ਅਕਾਲ ਪੁਰਖ ਦਾ ਧਿਆਨ ਧਰ ਕੇ ਜੋਗੀ ਨੇ ਨਮਸਕਾਰ ਕੀਤੇ, ਸਵਾਲ ਖੋਲ ਦਿੱਤੇ, ਆਸਾਂ ਦੇ ਸਾਰੇ ਧਰਤੇ ਦੂਰ ਹੋ ਗਏ, ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਸੀ, ਕਿਸ ਤਰ੍ਹਾਂ ਉਸਨੂੰ ਨਿਹਾਲ ਕੀਤਾ ਸੀ। ਭਾਵੇਂ 5000 120 ਵਰੇ ਦੀ ਉਮਰ ਸੀ, ਪਰ ਮਾਣ ਤੇ ਹੰਕ ਤਾਂ ਫੇਰ ਵੀ ਹਿਰਦੇ ਵਿੱਚੋਂ ਦੂਰ ਨਾ ਹੋਇਆ। ਸਤਿਗੁਰੂ ਕਰਨਗੇ ਧਰਦੇ ਕਰਨੀ ਪੈ ਕੇ ਨਿਹਾਲ ਹੋਇਆ ਸੀ ਜੋਗੀ। ਤੇ ਮਹਾਰਾਜ ਕਹਿਣਗੇ, ਹੇ ਸਿੱਧੋ ਹੈ ਜੋਗ ਜੋ, ਭਾਵੇਂ 4 ਜੁਗਾਂ ਦੀ ਉਮਰ ਤੋਂ ਹੋਰ ਅੱਗੇ 10 ਗੁਣਾ ਵੱਧ ਜਾਵੇ, ਇੰਨੀ ਲੰਮੀ ਉਮਰ ਹੋ ਜਾਵੇ।
ਖੰਡਾਂ ਵਿੱਚ ਜਾਣੇ
ਆ, ਖੰਡਾਂ ਦੇ ਵਿੱਚ ਵੀ ਜਾਣੇ ਜਾਓ, ਮਸ਼ਹੂਰ ਹੋ ਜਾਵਾਂ ਕਰੋ ਖੰਡ ਹਰਨ ਖੰਡਾਂ ਵਿੱਚ,
ਨਾਲ ਚੱਲੇ ਸਭ
ਕੋ ਜਾਣਾ ਚਾਹੇ ਉੱਠ ਕੇ ਨਾਲ ਹੀ ਸਾਰੇ ਤੁਰ ਪੈਣ, ਤੋ ਸਤਕਾਰ ਵੱਧ ਜਾਵੇ ਦੁਨੀਆਂ ਦੇ ਵਿੱਚ।
ਚੰਗਾ ਨਾਉ ਰਖਾਏ ਕਹੇ,
ਨਾਮ ਚੰਗਾ ਆਪਣਾ ਰਖਾ ਲਵੇ ਦੁਨੀਆਂ ਦੇ ਵਿੱਚ ਵੱਡਾ ਬਣ ਜਾਵੇ।
ਜਗ ਕੀਰਤ ਜਗ ਨੇ
ਸਾਹਮਣੇ ਲੋਕਾਂ ਦੇ ਕਈ ਮੂੰਹ ਤੇ ਤਾਂ ਗੱਪ ਕਰਦੇ ਆ, ਪਿੱਛੋਂ ਸੁਗਲੀਆਂ ਕਰਦੇ ਆ ਜਾਂ ਨਿੰਦਿਆ ਕਰਦੇ ਆ, ਮੂੰਹ ਤੇ ਆਏ ਨੂੰ ਹਜ਼ੂਰ ਤੇ ਪਿੱਛੋਂ ਦਾਲਾਂ, ਐਸੀ ਹਾਲਤ ਹੁੰਦੀ ਹੈ। ਮਹਾਰਾਜ ਕਹਿੰਦੇ, ਜਗ ਕੀਰਤ ਜਗ ਲੇ, ਜਗ ਸਾਹਮਣੇ ਤੇ ਕੀਰਤ ਪਿੱਛੋਂ, ਜਦੋਂ ਚੜਿਆ ਜਾਵੇ ਮਨੁੱਖ ਉਹਨੇ ਪਿੱਛੋਂ ਵੀ ਜਗ ਕਰੇ, ਤੋ ਐਸੇ ਚੜ੍ਹਦੀ ਤਰ੍ਹਾਂ ਵਾਲਾ ਹੋਵੇ। ਅੱਜ ਇਹਨਾਂ ਨੇ ਗਰੋਹਾ ਸਾਹਿਬ ਸੀ, ਕਿਆ ਭਾਟੀਆ ਜਿਹੜਾ ਹੈ ਉਹਦਾ ਨਾਂ ਰਜਿੰਦਰ ਸਿੰਘ, ਰਜਿੰਦਰ ਸਿੰਘ ਭਾਟੀਆ ਕੌਮੀ ਏਕਤਾ ਵਾਲਾ, ਮੂੰਹ ਤੇ ਬੈਠਾ ਜੀ ਹਜ਼ੂਰ ਜੀ ਹਜ਼ੂਰ। ਕਿਆ ਕੱਲ੍ਹ ਮੈਂ ਜਦੋਂ ਇੱਥੇ ਆਇਆ ਪਰਸੋਂ ਆਪਾਂ ਇੱਥੇ ਕਹਿੰਦੇ ਚੈਤੇ ਕਮਰੇ ਦੇ ਵਿੱਚ ਡਾਕਟਰ ਰਸਾਲਾ ਪੜਿਆ ਪਹਿਲੇ ਪੇਜ 'ਤੇ, ਤਾਂ ਉਹਦੇ 'ਚ ਅਜਰੋਹਾ ਸਾਹਿਬ ਬਾਰੇ ਵੀ ਲਿਖਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਅਜਰੋਹਾ ਸਾਹਿਬ ਜੀ ਨਰਕਧਾਰੀਆਂ ਤੋਂ ਪੈਸਾ ਲੈਣ ਦੀ ਕਾਰੋਬਾਰ ਕਰ ਰਹੇ ਸੀ। ਐਡਾ ਵੱਡਾ ਨਰਕ ਜਰਨਲ ਹੋਵੇ, ਪਰ ਜਥੇਦਾਰ ਹੋਵੇ ਅਤੇ ਉਹਦੇ ਉੱਪਰ ਮੌਕੇ 'ਤੇ ਹਜ਼ੂਰ ਜੀ ਹਜ਼ੂਰ ਅਤੇ ਪਿੱਛੋ ਗਾਲਾਂ, ਤਾਂ ਮੈਨੂੰ ਵੀ ਮੇਰਾ ਜਰਮਾਨੇ ਉੱਥੇ ਪੈਰ ਪੁੱਟਣੋਂ ਨਹੀਂ ਖਿਆੜਦਾ, ਅਤੇ ਪਾਸੇ ਜਾ ਕੇ ਕਿਤੇ ਆਪਣਾ ਘਰੇ ਪਹੁੰਚ ਕੇ ਅਤੇ ਰਸਾਲੇ 'ਚ ਲੇਖ ਚਾਪ ਦਿੱਤਾ ਕਿ ਢੰਗਰਾਂ ਵਾਲਾ ਜਿਹੜਾ ਇਹ ਅਤੇ ਇਹ ਤਾਂ ਕਰਾਉਣੀ ਚਾਹੁੰਦਾ, ਪਰ ਮੈਂ ਅੱਗੇ ਪ੍ਰਸ਼ਨ ਕੀਤਾ ਅਤੇ ਮੇਰੇ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ। ਅਤੇ ਰਸਾਲਾ ਮੇਰੇ ਹੱਥ ਲੱਗ ਗਿਆ, ਮੈਂ ਪੜ੍ਹ ਲਿਆ, ਉਦੋਂ ਪਿੱਛੇ ਮੇਰੇ ਕੋਲ ਆ ਗਿਆ। ਮੈਨੂੰ ਕਹਿਣ ਲੱਗਾ, ਸਤਿ ਜੀ ਕੋ ਕਿਰਪਾ ਕਰੋ, ਮੇਰੇ ਪੈਸਾ ਕਰੋ, ਮੈਂ ਤਾਂ ਦਿਓ, ਮੈਨੂੰ ਇਹ ਰਾਜ ਸਭਾ ਦੀ ਸੀਟ ਦਵਾ ਦਿਓ। ਅਗਰ ਰਾਜ ਸਭਾ ਦੀ ਸੀਟ ਮੇਰੇ ਹੱਥ 'ਚ ਹੈ, ਅਗਰ ਰਸਾਲਾ ਪੜ੍ਹ ਕੇ ਕੀ ਹੈ, ਕਹਿੰਦਾ ਵੀ ਕਿੱਥੇ ਹੈ, ਮੈਂ ਸਾਖੀ ਦਾ ਲਿਖਿਆ, ਕਹਿੰਦਾ ਵੀ ਮੇਰਾ ਹੀ ਲਿਖਿਆ, ਮੈਂ ਤਾਂ ਖਰਚੀ ਲਿਖੀ ਹੈ, ਕਹਿੰਦਾ ਵੀ ਗੁਸਤਾਖੀ ਹੋ ਗਈ, ਗਲਤੀ ਹੋ ਗਈ, ਮੁਆਫ਼ੀ ਦੇ ਦਿਓ। ਹੁਣ ਜਿਹੜਾ ਪੈਸਾ ਬੰਦਾ ਲੀਕ ਹੋਵੇ ਉਹਦੇ ਬਾਰੇ ਤਾਂ ਗੁੱਸਾ ਵੀ ਕਈ ਵਾਰੀ ਕਰਨਾ ਨਜਾਇਜ਼ ਹੀ ਹੁੰਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਦੋ ਸਕੱਤਰ ਸੈਕਟਰੀ ਹੈ, ਦੋਵਾਂ ਦੀ ਕਿਰਪਾਨੀ ਨਹੀਂ ਕਰ ਰਹੇ, ਇੱਕ ਇਹ ਹੈ ਅਤੇ ਇੱਕ ਹੈਗਾ ਪ੍ਰਕਾਸ਼ ਸਿੰਘ ਮਜੀਠਾ, ਦੋਹਾਂ ਨੂੰ ਬਿਨਾਂ ਕਿਰਪਾਨ ਤੋਂ ਨਫੜਿਆ। ਤੇ ਵਿਆਹ ਤੇ ਗਿਆ ਤੇ ਮਹਿਤੇ ਦਾਸ ਨੇ ਨਲਕਾ ਦਿੱਤਾ ਕਿ ਬੀਬੀ ਰਸਿੰਦਰ ਦੀ ਲੜਕੀ ਸੀ ਅਤੇ ਮੇਰਾ ਸਰੀਰ ਮਸਤਾਨਾ ਹੋ ਗਿਆ ਮੈਂ ਸਿੰਘ ਨੂੰ ਲਾਉਣ ਸਰਵਾ ਦਿੱਤਾ ਅਤੇ ਉੱਥੇ ਵਾਪਸ ਮੁੜ ਆਇਆ ਅਤੇ ਜਦੋਂ ਤੁਰਨ ਲੱਗਾ ਪਹਿਲਾਂ ਤਾਂ ਮੈਨੂੰ ਮਿਲਦਾ ਮਹਿਤੇ ਮੈਂ ਸੁਣਿਆ ਉਸ ਪੁੱਤਰ ਸਾਹਿਬ ਕੀ ਹਾਲ ਹੈ ਕਹਿੰਦਾ ਜੀ ਚੜ੍ਹਦੀ ਕਲਾ ਚ ਮੈਂ ਸ੍ਰੀ ਸਾਹਿਬ ਕਿੱਥੇ ਹੈ ਕਹਿੰਦਾ ਜੀ ਅੱਜ ਹੀ ਲਾਈ ਸੀ ਪਰ ਮੈਂ ਵੇਖੀ ਆ ਗਿਆ ਤਾਂ ਹੀ ਕਹਿੰਦਾ ਅੱਜ ਹੀ ਲਾਈ ਸੀ ਤਾਂ ਐਸੀ ਹਾਲਤ ਹੈ ਇਹ ਮਿਲਿਆ ਅਤੇ ਮੈਂ ਇਹਨੂੰ ਪੁੱਛਿਆ ਮੈਂ ਤੇਰੀ ਕਿਰਪਾਨ ਹੈ ਕਹਿੰਦਾ ਬਾਬਾ ਜੀ ਪਾਈ ਨਹੀਂ ਅਤੇ ਮੈਂ ਸਕੱਤਰ ਕਿਹੜੀ ਪਾਰਟੀ ਦਾ ਅਤੇ ਜਦੋਂ ਜਥੇਬੰਦੀ ਦੀ ਪਾਰਟੀ ਦਾ ਸਕੱਤਰ ਹੈ ਜੇ ਤੁਹਾਡੇ ਸਕੱਤਰਾਂ ਅਤੇ ਖਜ਼ਾਨਚੀਆਂ ਦੇ ਕਿਰਪਾਨ ਜੀ ਜਾਂ ਗੁਰੂ ਕੀ ਸੰਗਤ ਬੈਠੀ ਜੋਰ ਦੀ ਗੁਰੂ ਕਿਹਨੂੰ ਕੀ ਦੋਗੇ ਤੁਸੀਂ ਕਹਿਣ ਲੱਗਾ ਜੀ ਅੱਜ ਸੇਵਾ ਕਰਦੇ ਹੋ ਕਿਹੜਾ ਨਹੀਂ ਲਾਉਂਦਾ ਕੋਈ ਜਲਵਾਣੇ ਵਾਲਾ ਨੂੰ ਅਤੇ ਫਿਰ ਕੁਛ ਮਗਾ ਜੀ ਕਿੱਥੇ ਆ ਕਹਿੰਦਾ ਜੀ ਅੱਜ ਚੇਤਾ ਭੁੱਲ ਗਿਆ ਇਹੋ ਜਿਹੀ ਹਾਲਤ ਹੈ ਖਾਲਸਾ ਜੀ ਤੋਂ ਪਿੱਛੋਂ ਚੁਗਲੀਆਂ ਕਰਦੇ ਆ ਮੂੰਹ ਤੇ ਐਨ ਪੰਦਰਾਂ 'ਤੇ ਜ਼ੋਰ ਰੱਖਦੇ ਆ ਪਰ ਮਹਾਰਾਜ ਕਹਿੰਦੇ ਸਾਹਮਣੇ ਵੀ ਜਾਂਚ ਹੋਵੇ ਅਤੇ ਜਦੋਂ ਚਲੇ ਜਾਈਏ ਉਦੋਂ ਵੀ ਲੋਕ ਚੇਤੇ ਕਰਨਗੇ ਕਹਾ ਕੋਈ ਪਰਮੇਸ਼ਰ ਦਾ ਪਿਆਰ ਸਾਡੇ ਪਾਸ ਆਇਆ ਸੀ ਇਸ ਤਰ੍ਹਾਂ ਸਾਰਿਆਂ ਥਾਵਾਂ 'ਤੇ ਜਪ ਕਰਵਾ ਲਵੇ
ਨਦਰ ਨਾ
ਆਵੇ ਜਦ ਪਰਮੇਸ਼ਰ ਦੀ ਨਿਗਰਾਨ 'ਚ ਨਾ ਆਇਆ ਉਹਦੀ ਭਗਤੀ ਨਾ
ਕੀਤੀ
ਐਸੀ ਹਾਲਤ ਬਣ ਜਾਂਦੀ ਕੋਈ ਗੱਲ ਨਹੀਂ ਪੁੱਛਦਾ ਹੈਗਾ ਧੱਕੇ ਮਾਰ ਕੇ ਕੱਢ ਦਿੰਦੇ ਹਨ ਵੱਡੇ ਵੱਡੇ ਮਿੱਤਰ ਵੀ ਪਾਸ ਕਰ ਜਾਂਦੇ ਹਨ ਨਦਰ ਉਹ ਪੱਟੀ ਜੇ ਕਰੇ ਸੁਲਤਾਨਾ ਕਾਹੋ ਕਰਾਉਣ ਦਾ ਡਰ ਮੰਗਣ ਦੇਖਣਾ ਪਾਣੀ ਦਾ ਸ਼ਾਹਜਹਾਂ ਨੇ ਨਫ਼ਰਤ ਕੀਤੇ ਤਰਕ ਕੀਤੇ ਸੰਗਤੇ ਤੇ ਸਿੱਖ ਬਾਣੀ ਪੜ੍ਹਦਾ ਸੀ ਸ਼ਾਹਜਹਾਂ ਕਹਿਣ ਲੱਗਾ ਕਿ ਇਹ ਤਾਂ ਗਲਤ ਹੈ ਬਾਣੀ ਠੀਕ ਨਹੀਂ ਸਿੰਘ ਨੇ ਸਿੱਖ ਨੇ ਕਿਹਾ ਕਿ ਗੁਰੂ ਦੀ ਬਾਣੀ ਤਾਂ ਨਫ਼ਰਤ ਨਾ ਕਰ ਬਾਣੀ ਸੱਚੀ ਹੈ ਪੂਰੇ ਕੱਚੀ ਆ ਸਤਿ ਪੂਰਾ ਧੰਨਵਾਦ ਕਿਸੇ ਨਹੀਂ ਕਹਿੰਦਾ ਇਹ ਕਿਵੇਂ ਹੋ ਸਕਦਾ ਹੈ ਕਿ ਹੋਵੇ ਰਾਜਾ ਤੈਨੂੰ ਕਿੱਥੇ ਆਉਣਾ ਮਿਲੇ ਬੰਦੇ ਸਤਿਗੁਰਾਂ ਨੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਨਹੀਂ ਹੁਣ ਕਹਿੰਦਾ ਮਹਾਰਾਜ ਕਹਿੰਦੇ ਕੋਈ ਨਹੀਂ ਭਾਈ ਇਹਨੇ ਬਾਣੀ 'ਤੇ ਚੱਕ ਕੀਤੀ ਆ ਸਮਾਂ ਆ ਗਿਆ ਨਿਵਰਤ ਹੋ ਜਾਵੇਗੀ ਚੱਕ ਇਸਦੇ ਸਮਾਂ ਆਇਆ ਪੁੱਤ ਨਰਿੰਦਰ ਜਾਂਦੇ ਆ ਜਦੋਂ ਰਾਜਾ ਬਣਿਆ ਉਸ ਵੇਲੇ ਆਪਣੇ ਚੌਰ ਨੂੰ ਪਟੜ ਕੇ ਸ਼ਾਹਜਹਾਂ ਨੂੰ ਬੰਦ ਕਰ ਦਿੱਤਾ ਜੇਲ੍ਹ 'ਚ ਇਹਨੇ ਇੱਕ ਵਾਰ ਪਾਣੀ ਮੰਗਿਆ ਉਹਨੇ ਗੋਤਰ ਦਿੱਤਾ ਜਿਹੜਾ ਸਿਆਹੀ ਚੂਸ ਆ ਕਾਗਜ਼ ਹੁੰਦਾ ਇਹਦੇ ਵਿੱਚ ਜਿਹੜਾ ਪਾਣੀ ਹੈ ਉਹ ਚੂਸ ਕੇ ਗੁਜ਼ਾਰਾ ਕਰ ਲਾ ਤੇਰੇ ਵਾਸਤੇ ਪਾਣੀ ਵੀ ਨਹੀਂ ਤੇਰੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਨੂੰ ਭੇਜਿਆ ਹੈ ਸੱਜਣ ਖੇਤਰ ਦੇ ਦਿਨ ਸਨ ਹਾਥੀ 'ਤੇ ਬੈਠਾ ਰਾਹ ਦੇ ਵਿੱਚ ਭੁੱਖ ਲੱਗੀ ਲਘੂ ਸ਼ੰਕਾ ਦਾ ਬਹਾਨਾ ਬਣਾ ਕੇ ਕਹਿਣ ਲੱਗਾ ਮੈਨੂੰ ਕਰ ਲੈਣ ਦੇ ਕਿਰਿਆ ਸੋਧ ਲੈਣ ਦਿਓ ਹੱਥ ਕੜੀਆਂ ਬੇੜੀਆਂ ਲੱਗੀਆਂ ਅਤੇ ਥੱਲੇ ਉਤਰ ਕੇ ਗੋਡਿਆਂ ਪਰਨੇ ਹੋ ਕੇ ਚੋਲਿਆਂ ਦੀ ਲੁੰਨ ਖਾਣੀ ਪਈ ਅਤੇ ਲੁੰਨ ਖਾ ਕੇ ਕਹਿਣਾ ਪਿਆ ਕਿ ਨਗਰ ਪੱਤੀ ਜੇ ਕਰੇ ਸੁਲਤਾਨਾ ਢਹ ਕਰਾਏਗਾ ਦਰ ਮੰਗਣ ਸਿੱਖਣਾ ਪਾਏਗਾ ਜੇ ਤਿਸ ਨਗਰ ਨਾ ਆ ਰਹੀ ਤਾਂ ਉਸ ਨੇ ਪੁੱਛ ਸਕੇ ਜਦ ਪਰਮੇਸ਼ਰ ਦੀ ਨਿਗਰਾਨ ਨਾਲ ਤਾਂ ਕੋਈ ਬਾਤ ਗੱਲ ਨਹੀਂ ਪੁੱਛਦਾ ਗਾ ਬਲਕਿ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਤੋਂ ਵਾਂਝਾ ਹੋ ਗਿਆ ਗਾ ਵੀ ਨਗਰ ਤੋਂ ਪੱਤੀ ਹੋ ਗਈ ਰਾਣੀ ਜਿੰਦਾਂ ਨੂੰ ਮੰਗੀ ਹੋਈ ਚੀਜ਼ ਨਹੀਂ ਸੀ ਮਿਲੀ ਐਸੀ ਹਾਲਤ ਤੋਂ ਪਰਮੇਸ਼ਰ ਦੇ ਗੁਣ ਚੇਤੇ ਕਰੀਏ ਕਿਤੇ ਲੰਮੀ ਉਮਰ ਵਾਲਾ ਬਣ ਜਾਵੇ ਜਾਤ ਲੈ ਲਵੇ ਭਾਜੀ ਕੀਤੀ ਤੋਂ ਬਿਨਾਂ ਸਾਲਸਾ ਜੀ ਕਰੇ ਕਰਿਆ ਨਹੀਂ ਕਦੇ ਮੁਲਕ ਨੇ ਪੱਤੇ ਪੈਂਦੇ ਹੋਣ ਐਸੀ ਭੈੜੀ ਹਾਲਤ ਹੋ ਜਾਂਦੀ ਤਾਂ ਐਸੀ ਹੁੰਦੀ ਹੈ ਜੇ ਹੋਰ ਸੁਣੋ
ਕੀਤਾ ਅੰਦਰ
ਕੀਟਾ ਅੰਦਰ ਕੀਟ ਕਰ ਉਹ ਆਦਮੀ ਕੀਤਾ ਕੀੜਿਆਂ ਦੇ ਅੰਦਰ ਕੀੜਾ ਬਣਾਇਆ ਜਾਂਦਾ ਹੈ ਇੱਕ ਦੇ ਰਾਣੀ ਸਾਖੀ ਆਉਂਦੀ ਆ ਰਾਮ ਸਿੰਘ ਦੀ ਸਭਾ ਵਿੱਚ ਬੈਠੇ ਸਨ ਅਤੇ ਇੱਕ ਕੀੜਾ ਛੋਟਾ ਜਿਹਾ ਉਸ ਨੂੰ ਦੇਖ ਕਰਕੇ ਭਗਵਾਨ ਦੇ ਹੱਥ ਪਏ ਵਿਸ਼ੇਸ਼ ਮੁਨੀ ਨੇ ਪੁੱਛਿਆ ਕਿ ਭਗਵਾਨ ਜੀ ਤੁਸੀਂ ਹੱਸੇ ਕਿਉਂ ਹੋ ਕਹਿਣ ਲੱਗੇ ਜੀ ਆ ਕੀੜੇ ਵੱਲ ਵੇਖ ਕੇ ਤੋ ਕਹਿੰਦੇ ਇੱਕ ਘੜੀ ਸਾਰੇ ਸੰਗਤ ਨੂੰ ਸਰਬੰਸਾ ਵਰਤੇ ਜਿਸ ਕਰਕੇ ਸਾਰੇ ਕੀੜੇ ਪਜਾਣ ਸਾਰੇ ਕੀੜੇ ਦਾ ਪਤਾ ਲੱਗ ਜਾਵੇ ਕਿ ਇਸਦੀ ਕੈਸੀ ਹਾਲਤ ਹੋਈ ਹੈ ਜਦੋਂ ਇੱਕ ਘੜੀ ਦੇ ਸਰਬੰਸਾ ਰਾਮ ਚੰਦਰ ਜੀ ਨੇ ਦਿੱਤੇ ਸਾਰਿਆਂ ਨੂੰ ਪਤਾ ਲੱਗਾ ਕਿ ਇਹ ਕੀੜਾ 14 ਵੇਰਾ ਇੰਦਰ ਬਣ ਚੁੱਕਿਆ ਹੈ ਸਵਰਗ ਦਾ ਰਾਜਾ ਬਣ ਚੁੱਕਿਆ ਹੈ ਅਤੇ 14 ਵੇਰਾ ਇੰਦਰ ਪਦਵੀ 'ਤੇ ਬੈਠ ਕੇ ਪਦਮੀਆਂ ਦੇ ਵਿੱਚ ਇਹਨਾਂ ਨੂੰ ਧੋ ਕੇ ਬੱਚਰਾ ਉਹਨਾਂ ਨੂੰ ਅਤੇ ਫਿਰ ਵੀ ਮਾਤ ਰੂਪ ਵਿੱਚ ਆ ਕੇ ਗਾਂਧੀ ਦਾ ਕੀੜਾ ਬਣਿਆ ਹੋਇਆ ਹੈ ਤੋ ਖਾਲਸਾ ਜੀ ਉਹਦੀ ਨਜ਼ਰ ਤੋਂ ਬਿਨਾਂ ਕੀਤਾ ਅੰਦਰ ਕੀਟ ਕਰ ਕੀੜਿਆਂ ਦੇ ਵਿੱਚ ਉਹਨੂੰ ਕੀੜਾ ਬਣਾਇਆ ਜਾਂਦਾ ਹੈ ਐਸੀ ਹਾਲਤ ਹੁੰਦੀ ਹੈ ਕੀਤਾ ਅੰਦਰ ਕੀਟ ਕਰ ਤੋ ਕੀੜਿਆਂ ਦੇ ਅੰਦਰ ਕਿਹੜੀਆਂ ਜੂਨਾਂ ਵਿੱਚ ਉਹਨੂੰ ਪਾਇਆ ਜਾਂਦਾ ਹੈ ਕੀੜਾ ਤਾਣ ਕੀੜਾ ਨਾ ਸਤਰਾ ਕੀੜਾ ਕੀੜਾ ਲੜਿਓ ਮਾਤ ਅਤੇ ਬਚਨ ਵੀ ਆਉਂਦੇ ਹਨ ਤੋ ਖਾਲਸਾ ਜੀ ਸੱਪ ਦੀ ਜੂਨ ਵਿੱਚ ਪਾਇਆ ਜਾਂਦਾ ਹੈ ਐਸੀ ਉਹਦੀ ਹਾਲਤ ਹੁੰਦੀ ਹੈ ਜਾਂ ਕੀਤਾ ਅੰਦਰ ਕੀਟ ਕਰ ਪਰਮੇਸ਼ਰ ਵੱਲੋਂ ਕੀੜਿਆਂ ਦੇ ਅੰਦਰ ਨਾਮ ਦਾ ਵਿਚਦਾ ਕੀੜਿਆਂ ਦੇ ਵਿੱਚੋਂ ਕੀਟ ਉਹਨੂੰ ਗੁਰੂ ਦੇ ਪਿਆਰ ਕੁੱਤੇ ਦੇ ਸਿਰ ਵਾਲਾ ਕੀੜਾ ਬਣਾਇਆ ਜਾਂਦਾ ਕੁੱਤੇ ਦੇ ਹੋਠ 'ਤੇ ਕੀੜੇ ਪੈ ਜਾਣ ਤਾਂ ਆਪਣੀ ਜ਼ੁਬਾਨ ਫੇਰ ਕੇ ਉਹਨੂੰ ਖੇਡ ਕਰ ਲੈਂਦਾ, ਆਰਾਮ ਆ ਜਾਂਦਾ। ਪਰ ਜੇ ਕੁੱਤੇ ਦੇ ਮੱਥੇ 'ਤੇ ਸਿੱਟ ਕੀੜੇ ਪੈ ਜਾਣ ਅਤੇ ਉਹ ਤੇਰੀ ਜ਼ਬਾਨ ਨਹੀਂ ਪਹੁੰਚਦੇ ਤਾਂ ਉਹਦੇ ਕੋਲ ਬਦਬੂ ਆਉਣ ਲੱਗ ਪੈਂਦੀ ਹੈ, ਉਹ ਕੁੱਤਿਆਂ ਦੇ ਸਿਰ ਵਾਲਾ ਕੀੜਾ ਬਣਦਾ ਜਿਹੜਾ ਨਾਮ ਨਹੀਂ ਜਪਦਾ। ਜਿਹੜੇ ਭਾਈ ਦੋਸ਼ੀ ਹਨ ਤਾਂ ਦੋਸ਼ੀ ਦੋਸਤ ਧਰੇ, ਜਿਹੜੇ ਦੋਸ਼ੀ ਨਾਮ ਦੋਸ਼ੀ ਦਾ ਕੋਹੜੀ ਦਾ, ਜਿਹੜੇ ਕੋਹੜੀ ਲੋਕ ਉਹ ਦੋਸ਼ ਧਾਰਨ ਕਰਦੇ ਤੇ ਉਹਦੇ ਕੁੱਤੇ ਪੀੜਾ ਵਾਲੇ ਦੇ ਕੋਲੋਂ ਬਹੁਤੀ ਬਦਬੂ ਆਉਣ ਲੱਗ ਪੈਂਦੀ ਹੈ। ਭਾਵੇਂ ਸਰੀਰ ਨੂੰ ਮਨੁੱਖ ਦੇ ਕਿਸੇ ਦੇ ਕੋਲ ਹੋਇਆ ਹੋਵੇ, ਪਰ ਉਹਦੇ ਵਿੱਚੋਂ ਉਹਨਾਂ ਮੁਸ਼ਕਿਲ ਉਹਦਾ ਬਦਬੂ ਨਹੀਂ ਆਉਂਦੀ ਜਿੰਨੀ ਕੀੜਿਆਂ ਵਾਲੇ ਕੁੱਤੇ ਦੇ ਕੋਲ ਬਦਬੂ ਆਉਂਦੀ ਹੈ। ਉਹ ਵੀ ਦੋਸ਼ ਧਾਰਦੇ ਤੇ ਤੂੰ ਪਾਸੇ ਹੋ ਕੇ ਲੰਘ ਗਏ। ਲਗਾਈ ਕੇ ਪੈਂਦਾ ਮਾਰਨੇ ਦੇ ਵਿੱਚ ਤਾਂ ਬਾਕੀ ਪੁਰਾਣੇ ਦੇ ਲਾਗੇ ਹੀ ਉੱਥੋਂ ਪੈਂਦੇ ਹਨ। ਇਹਨੇ ਬਾਦਸ਼ਾਹ ਜਿਸ ਵੇਲੇ ਕੇਂਦਰੋਂ ਹਰਗੋਬਿੰਦਪੁਰ ਸਾਹਿਬ ਦਾ ਅਤੇ ਅੰਮ੍ਰਿਤਸਰ ਸਾਹਿਬ ਦਾ ਪਹਿਲਾ ਜੰਗ, ਹਰਗੋਬਿੰਦਪੁਰ ਸਾਹਿਬ ਦਾ ਦੂਜਾ ਜੰਗ, ਇਹ ਕਰਕੇ ਮਾਲਵੇ ਵਿੱਚ ਗੁਰੂ ਕੇ ਮਹਾਰਾਜ ਪਿੰਡੇ 'ਚ ਪਹੁੰਚੇ ਹਨ। ਲਲਾ ਦੇਵ ਅਤੇ ਕੰਬਰ ਦੇਵ ਕਾਵੜੀ ਦੇ ਸ਼ੰਕ ਦੇਵ ਅਤੇ ਕਾਸ਼ਮ ਦੇਵ ਵਰਗੇ ਉੱਥੇ ਪਹੁੰਚੇ ਹੈ। 25,000 ਫੌਜ ਨੂੰ ਲੈ ਕੇ ਇਹਨਾਂ ਸਾਰਿਆਂ ਨੂੰ ਸੰਘਾਰ ਕੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਵਾਪਸ ਆਉਣ ਲੱਗੇ ਕਰਤਾਰਪੁਰ ਸਾਹਿਬ ਨੂੰ, ਤਾਂ ਉਹ ਤੇ ਲਗਾਈ ਕੇ ਪਿੰਡ ਪਹੁੰਚਿਆ ਸਤਿਗੁਰੂ ਜੀ। ਉੱਥੇ ਜਿਸ ਵੇਲੇ ਆਪ ਜੀ ਨੇ ਆਸਰ ਲਾਇਆ ਤਾਂ ਇੱਕ ਸੱਤ ਬੜਾ ਭਾਰੀ ਬਟਾਰੇ ਮਾਰਦਾ ਆ ਰਿਹਾ। ਭਾਈ ਬੀਬੀ ਚੰਦ ਜੀ ਨੇ ਬੇਨਤੀ ਕੀਤੀ ਸੰਘਾਰ ਦਈਏ ਮਾਰ ਦਈਏ। ਮਹਾਰਾਜ ਕਹਿੰਦੇ ਨਹੀਂ ਭਾਈ ਮਾਉਣ ਦਾ ਕੰਮ ਆਇਆ ਸਾਡੇ ਭਾਈ ਆ ਰਿਹਾ। ਚੋਲੀ ਪ੍ਰੀਤ ਜੀ ਨੇ ਆਪਣੇ ਕਰਨ ਨਾਲ ਉਹਦੇ ਸਰੀਰ ਨੂੰ ਮਰ ਦਿੱਤਾ ਹੈ। ਜਦੋਂ ਸੱਤ ਮਰਿਆ ਸਰੀਰ ਸਾਰਾ ਫਟ ਗਿਆ, ਲੇਕਿਨ ਕੀੜੇ ਕੀੜੇ ਨਿਕਲੇ ਚਰਨ ਛੋਟੇ ਛੋਟੇ। ਉਹ ਬੀਬੀ ਚੰਦ ਨੇ ਵੇਖ ਕੇ ਪੁੱਛਿਆ ਮਹਾਰਾਜ ਇਹ ਕੀ ਕਾਰਨ? ਕਹਿੰਦੇ ਭਾਈ ਅਸੇ ਤੋਂ ਪੁੱਛ ਲਵਾਂ। ਜਦੋਂ ਬਿੰਬ ਰੂਪ ਵਿੱਚ ਹੋ ਕੇ ਉਸਨੇ ਦੱਸਿਆ ਕਿ ਮੈਂ ਪਿਛਲੇ ਜਨਮ ਵਿੱਚ ਜੇ ਧਾਰੇ ਪਖੰਡੀ ਗੁਰੂ ਸਾਂ, ਜਾਂ ਆਪਣਾ ਪੂਜਾ ਖਾਣ ਵਾਲਾ ਸਾਧ ਸਾਂ, ਤਾਂ ਮੈਂ ਖਾ ਪੀ ਕੇ ਦੁੱਧ ਮੱਖਣ ਸਾਰਿਆ ਕਰਦਾ ਅਤੇ ਕਿਹੜੇ ਚਾਕਰਿਆਂ ਨੇ ਵੀ ਕਿਹਾ ਕਰਦਾ ਕਿ ਮੇਰੀ ਲੱਤਾਂ ਬਹੁਤ ਸੁੱਕੀ, ਚੱਲੋ ਤੁਹਾਨੂੰ ਕੋਈ ਲੋੜ ਨਹੀਂ ਸੇਵਾ ਕਰਨ ਦੀ, ਭਗਤੀ ਕਰਨ ਦੀ, ਮੈਂ ਆਪਣੇ ਆਪ ਹੀ ਤੁਹਾਡੀ ਕਲਿਆਣ ਕਰ ਲਵਾਂਗਾ, ਮੈਂ ਠੇਕਾ ਲੈ ਰਿਹਾ ਤੁਹਾਡਾ। ਅਤੇ ਮਾਇਆ ਇਕੱਠੀ ਕਰਕੇ ਮੈਂ ਜੋੜੀ ਗਿਆ। ਜਦੋਂ ਮਰਨ ਲੱਗਾ ਉਸ ਵੇਲੇ ਮੇਰੀ ਜਿਹੜੀ ਨਿਗਾਹ ਸੀ ਸੁਰਤੀ ਸੀ ਉਹ ਮਾਇਆ ਵਿੱਚ ਰਹਿ ਗਈ। ਸਤਿਗੁਰੂ ਦਾ ਫਰਮਾਨ ਹੈ ਜਿਸ ਲਾ ਗੁਮਨ ਬਾਸਨਾ ਅੰਤ ਸਾਈ ਪਰੇਸ਼ਾਨੀ ਅੰਤ ਕਾਲ ਜੋ ਲਕਸ਼ਮੀ ਸਿਮਰਾ ਐਸੀ ਚਿੰਤਾ ਮੈਂ ਜੇ ਮੇਰਾ ਸਰ ਪਿਉਣ ਵਾਲ ਵਾਲਾ ਸਰਿਆ। ਇਸ ਵਾਰ ਤੇ ਮੈਂ ਸਤਿਗੁਰੂ ਜੀ ਨੂੰ ਚੁੱਕਿਆ ਹਾਂ ਅਤੇ ਜਿਹੜੇ ਮੇਰੇ ਚੇਲੇ ਸੀ ਇਹਨਾਂ ਨੇ ਭਗਤੀ ਕੀਤੀ ਨੇ, ਕਸੂਰ ਸੀ ਮੇਰਾ, ਇਹ ਦੁੱਧ ਮੱਖਣ ਲਿਆ ਕੇ ਸੁਣਾਉਂਦੇ ਰਹੇ ਹੈ, ਇਹਨਾਂ ਦਾ ਸੰਕਲਪ ਜੋ ਕੁਝ ਮਿਲੇਗਾ ਉਹ ਮੈਂ ਪੂਰਾ ਨਹੀਂ ਕਰ ਸਕਿਆ। ਇਹਨਾਂ ਨੇ ਉਹ ਹੱਥ ਲੈਣ ਵਾਸਤੇ ਪਾਏ ਹੋਏ ਪਦਾਰਥ ਦਾ ਹੁਣ ਕੀੜੇ ਬਣ ਕੇ ਮੇਰਾ ਮਾਸ ਖਾ ਰਹੇ ਹੈ, ਉਹਦਾ ਮੈਂ ਇਹੋ ਜਿਹਾ ਕਰਜ਼ਾ ਇਹਨਾਂ ਦਾ ਪਤਾ ਰਿਹਾ ਹਾਂ। ਸਤਿਗੁਰ ਨੇ ਮੇਰੇ 'ਤੇ ਕਿਰਪਾ ਕੀਤੀ ਹੈ, ਹੁਣ ਅੱਜ ਮੇਰੀ ਕਲਿਆਣ ਕੀਤੀ ਹੈ। ਤੋ ਕਾਰਸਾ ਜੀ ਕਿੱਡਾ ਵੱਡਾ ਕਹਾਲ ਹੈ, ਸਾਫ ਸੰਤਾ ਆਪਣੇ ਆਪ ਨੂੰ ਦੁਨੀਆ 'ਚ ਪੂਜਾ ਪੇਸ਼ਾ ਵਾਸਤੇ ਸਵਾਈ ਜਾਵੇ, ਜੇ ਉਹਦੀ ਕਿਰਪਾ ਨਹੀਂ ਕੀੜਿਆਂ ਦੇ ਅੰਦਰ ਉਹਨੂੰ ਕੀੜਾ ਸੱਪ ਬਣਾਇਆ ਜਾਂਦਾ ਹੈ ਅਤੇ ਸੱਪ ਨੂੰ ਖਾਣ ਵਾਲੇ ਕੀੜੇ ਉਹਦੇ 'ਚ ਪੈਦਾ ਕੀਤੇ ਜਾਂਦੇ ਹਨ, ਐਸੀ ਹਾਲਤ ਹੁੰਦੀ ਹੈ। ਤੋ ਪਰਮੇਸ਼ਰ ਦੀ ਦ੍ਰਿਸ਼ਟੀ ਤੋਂ ਬਿਨਾਂ ਜਿਹੜੇ ਭਾਈ ਦੋਸ਼ੀ ਦੋਸਤ ਕਰੇ, ਦੋਸ਼ੀ ਲੋਕ ਉਹਦੇ ਦੋਸਤ ਧਾਰਨ ਕਰ ਰਹੇ ਹਨ ਕਿ ਸੱਪ ਤੋਂ ਦੂਰ ਰਹੀਏ, ਡੰਗ ਮਾਰ ਕੇ ਮਾਰ ਦੇਵੇਗਾ। ਅਤੇ ਕਈ ਵਿਰਾਸੀ ਲੋਕ ਮਰਜੀ ਜਾਂਦੇ ਹੈ, ਕਿਸੇ ਵਿਰਾਸੀ ਦੀ ਧੋਈ 'ਚ ਸੱਪ ਪੈ ਗਿਆ ਅਤੇ ਉਹ ਦੇਖਣ ਲੱਗ ਗਿਆ ਪਤਲਾ ਪੂਰ ਤੇਰੀ ਪਤਲੀ ਕਿਉਂ ਹੈ, ਮੂੰਹ ਇਹਦਾ ਮੋਟਾ ਕਿਉਂ ਹੈ, ਇਹਦਾ ਸਰੀਰ ਇਹਨਾਂ ਪੂਰਾ ਕਿਉਂ, ਨਰਮ ਕਿਉਂ ਹੈ, ਇਹ ਕਰਦਾ ਕਰਦਾ ਵਿਚਾਰ। ਜਦੋਂ ਖੜਾ ਰਿਹਾ ਸੱਪ ਨੇ ਡੰਗ ਮਾਰਿਆ, ਟਾਂਚ ਫੁੱਟ ਦਿੱਤਾ ਅਤੇ ਇੱਕ ਵੀ ਕੋਈ ਵਿਚਾਰ ਅਨਪੜ੍ਹ ਉਹਦੀ ਝੋਲੀ 'ਚ ਸੱਪ ਲਿਖ ਦਿਆ, ਉਹਨੇ ਤਲਾਕ ਤੋਂ ਮਾਰਿਆ। ਤੀਜਾ ਬੰਦਾ ਕੋਲ ਖੜਾ ਨੇ ਪੁੱਛਿਆ ਵੀ ਤੂੰ ਕੋਈ ਗੱਲ ਕੀਤੀ ਜੇ ਸੱਪ ਫੁੱਟ ਦਿੱਤਾ ਤੂੰ ਵਿਚਾਰ ਨਹੀਂ ਕੀਤੇ? ਕਹਿੰਦਾ ਮੈਂ ਵੀ ਵਿਚਾਰ 'ਚ ਪੀ ਲੈਣਾ ਸੀ, ਮੈਨੂੰ ਪਤਾ ਕਿ ਇਹ ਜ਼ਹਿਰ ਹੈ, ਜਦੋਂ ਡੰਗ ਮਾਰਿਆ ਮਾਰ ਦੇਵੇਗਾ, ਇਹਦਾ ਪਤਲਾ ਅਤੇ ਮੋਟਾ ਪੁਣਾ ਜਿਹੜਾ ਹੈ ਜਾਂ ਕੂੜਾ ਪੁਣਾ ਹੈ ਉਹ ਜਾਣੇ ਕਿਵੇਂ ਬਣਾਉਣਾ, ਮੈਂ ਇਹਦੇ 'ਚ ਪੀ ਲੈਣਾ। ਇਸ ਤਰ੍ਹਾਂ ਜਿਹੜੇ ਦੋਸ਼ੀ ਹੈ ਉਹ ਵੀ ਦੋਸ਼ ਧਾਰਨੇ ਕਿ ਡੰਗ ਮਾਰੇਗਾ ਬਿਨਾਂ ਕਾਰਨ।
ਨਾਨਕ ਨਿਰਗੁਣ ਗੁਣ ਕਰੇ,
ਭਾਏ ਨਿਰਗੁਣ ਪ੍ਰਭੂ ਗੁਣਾਂ ਤੋਂ ਰਹਿ ਭਾਵ ਸੱਤ ਸੰਤੋਖ ਆਲਕ ਤੋਂ ਰਹਿ ਜਿਹੜੇ ਜੀਵ ਹਨ, ਗੁਣ ਕਰ ਉਤਾਰ ਉਹਨਾਂ ਦੇ ਉੱਪਰ ਕਰਦਾ ਹੈ ਪਰਮੇਸ਼ਰ ਵਾਹਿਗੁਰੂ।
ਗੁਣਵੰਤਿਆ ਗੁਣ ਦੇ,
ਗੁਣਵੰਤਿਆ ਗੁਣ ਦੇ, ਜਿਹੜੇ ਗੁਣਵੰਤਿਆ ਗੁਣਾਂ ਵਾਲੇ ਹੈ ਉਹਨਾਂ ਨੂੰ ਹੋਰ ਵੀ ਗੁਣ ਬਖਸ਼ਦਾ, ਸ਼ਰਧਾ ਆਲਕ ਗਿਆਨ ਆਦਿਕ। ਅਤੇ ਜਾਂ ਗੁਣਵੰਤਿਆ ਗੁਣ ਦੇ, ਜਿਹੜੇ ਗੁਣਵੰਤਿਆ ਗੁਣਾਂ ਵਾਲੇ ਹਨ, ਜੇ ਅਹੰਕਾਰ ਕਰਨ ਤਾਂ ਗੁਣ ਦੇ, ਗੁਣ ਨਾਲ ਰੱਸੀ ਦਾ ਰੱਸੀ ਨਾਲ ਫਾਹੀ ਦਾ, ਉਹਨਾਂ ਦੇ ਗਲ 'ਚ ਫਾਹੀ ਵੀ ਪਵਾ ਦਿੰਦਾ ਹੈ। ਨਾਨ ਮੂੰਹ ਮਨ ਕਰੇ ਮਾਨ ਸਭੇ ਕੋ ਖਾਏ, ਐਸੀ ਹਾਲਤ ਹੋ ਜਾਂਦੀ ਹੈ ਵੱਡੇ ਵੱਡੇ ਹੰਕਾਰੀਆਂ ਨਾਸ ਕਰਨ ਕਰੇ, ਉਹਨਾਂ ਦੇ ਗਲ 'ਚ ਫਾਹੀ ਰੱਖਣ ਰੁਚੀ ਖਾ ਕਰਕੇ ਉਹਨੂੰ ਨਾਸ ਵੀ ਕਰ ਦਿੰਦਾ ਹੈ। ਜੇ ਕੋਈ ਗੁਣਾਂ ਦਾ ਮਾਣ ਕਰੇ ਅਤੇ ਜਿਹੜੇ ਗੁਣਾਂ ਵਾਲੇ ਹੋ ਕੇ ਅਰਦਾਸਾਂ ਕਰਦੇ ਉਹਨਾਂ ਨੂੰ ਗੁਣ ਦੇ, ਹੋਰ ਵੀ ਗਿਆਨ ਨਿਮਰਤਾ ਅਤੇ ਸ਼ਰਧਾ ਦੇ ਬਖਸ਼ ਦਿੰਦਾ ਹਾਂ। ਪਰਮੇਸ਼ਰ ਵਰਗਾ ਨੀ ਕੋਈ ਹੋਰ
ਸੋਚਦਾ,
ਪਰਮੇਸ਼ਰ ਦੇ ਉੱਪਰ ਕੋਈ ਗੁਣ ਉਪਕਾਰ ਕਰੇ,
ਜੁਗ ਚਾਰੇ ਆਰ
ਜਾਏ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਅਤੇ ਸਿੱਖਾਂ ਨੇ ਬੇਨਤੀ ਕੀਤੀ ਕਰਤਾਰਪੁਰ ਸਾਹਿਬ ਵਿੱਚ, ਸਤਿਗੁਰੂ ਗਰੀਬ ਨਾਲ ਸੱਚੇ ਪਾਤਸ਼ਾਹ ਸ੍ਰੇਸ਼ਟ ਕਿਵੇਂ ਬਣਦਾ ਹੈ, ਤਾਂ ਸੁਣ ਕੇ ਮਹਾਰਾਜ ਉੱਤਰ ਦਿੰਦੇ ਹਨ। ਹੁਣ ਕਰੋ ਜੇ
ਜੁਗ ਚਾਰੇ ਆਰ ਜਾ,
ਮਹਾਰਾਜ ਕਹਿੰਦੇ ਜੇ ਜੁਗ ਚਾਰੇ ਆਰ ਜਾ ਹੇ ਪਾਏ, ਜੇ ਆਰ ਜਾ ਸ੍ਰੇਸ਼ਟ ਬਣਨ ਦੀ ਇੱਛਾ ਹੈ, ਚੰਗਾ ਬਣਨ ਦਾ ਸੰਕਲਪ ਹੈ, ਤਾਂ ਚਾਰੇ ਚਾਰ ਕਾਹਦਾ ਸਾਧਨ, ਵੈਰਾਗ ਵਿਵੇਕ ਸਰ ਸੰਪਤੀ ਅਤੇ ਮੋਹ ਇੱਛਾ ਅਤੇ ਜੁਗ ਨਾਮ ਦਾ ਸੰਯੁਕਤ ਦਾ ਸਹਿਤ ਦਾ ਇਹਨਾਂ ਦੇ ਸਹਿਤ ਹੋ ਜਾਵੇ, ਜਾਂ ਅਥਵਾ ਚਾਰੇ ਹਨ ਸਰਨ ਮੰਨਣ ਤਿੰਨ ਵਿਆਸਨ ਤਤਮ ਦਾ ਸੋਧਨ ਇਹਨਾਂ ਦੇ ਸਹਿਤ ਹੋ ਜਾਵੇ, ਤਾਂ ਆਰ ਦਾ ਸ੍ਰੇਸ਼ਟ ਹੋ ਜਾਈਦਾ ਹੈ, ਗਿਆਨਵਾਨ ਹੋ ਜਾਈਦਾ ਹੈ, ਆਨੰਦ ਪ੍ਰਾਪਤ ਹੁੰਦਾ ਹੈ।
ਦਸੂਣੀ
ਹੋ ਦਸੂਣੀ ਹੋਏ ਦਾ ਨਾਮ ਦਵੈਤ, ਤੋ ਦਵੈਤ ਦੇ ਦੇਣ ਵਾਲੀ ਕੌਣ ਹੈ, ਗੁਪਤਾ ਅਵਿਦਿਆ, ਜਿਹੜੀ ਅਵਿਦਿਆ ਹੈ ਇਹ ਹਿਰਦੇ ਵਿੱਚ, ਸੂਣੀ ਨਾਮ ਸੂਣੀ ਦਾ ਜਾਂ ਸੂਣੀ ਨਾਮ ਸੁਣੀ ਦਾ, ਤੋ ਇਹ ਗੁਰੂ ਕੇ ਪਿਆਰੇ ਹਿਰਦੇ ਤੋਂ ਸੁਣੀ ਹੋ ਜਾਵੇ, ਨਿਵਰਤ ਹੋ ਜਾਵੇ, ਫਿਰ ਪ੍ਰੇਸ ਬਣੇਗਾ। ਹੋਰ ਦਸੂਣੀ ਹੋਏ ਜੋ ਦਾ ਦਵੈਤ ਦੇ ਪੈਦਾ ਕਰਨ ਵਾਲੀ ਹੈ ਅਵਿਦਿਆ, ਇਹ ਸੂਣੀ ਸੁਣੀ ਹੋ ਜਾਵੇ, ਫਿਰ ਜਿਹੜੇ ਤੋਂ ਨਿਵਰਤ ਹੋ ਜਾਵੇ, ਫਿਰ ਪ੍ਰੇਸ ਬਣੇਗਾ, ਜਾਂ ਅਥਵਾ ਹੋਰ ਜਿਹੜੇ ਦਸੂਣੀ ਦਸ ਇੰਦਰੀਏ ਹਨ ਉਹਨਾਂ ਦੇ ਰਿਸ਼ਿਆਂ ਦੀ ਜਿਹੜੀ ਵਾਸ਼ਨਾ ਹੈ ਉਹ ਦਸੂਣੀ ਪੂਰੀ ਹੋ ਜਾਵੇ, ਉਹ ਦੂਰ ਹੋ ਜਾਵੇ, ਫਿਰ ਪ੍ਰੇਸ ਪੰਗਾਲੇ ਬਣਦਾ।
ਨਵਾਂ ਖੰਡਾ ਵਿੱਚ ਜਾਣੀ ਹੈ,
ਨਵਾਂ ਖੰਡਾਂ 'ਚ ਪਰਮੇਸ਼ਰ ਨੂੰ ਜਾਣ ਲਈਦਾ ਹੈ। ਨਵਾਂ ਖੰਡ ਕਿਹੜੇ ਅੰਕ ਦੇ ਰਹੇ ਤੇ, ਚਾਰ ਬਾਹਾਂ ਦੇ ਅਤੇ ਚਾਰ ਲੱਤਾਂ ਦੇ, ਤੋ ਇਸ ਤਰ੍ਹਾਂ ਚਾਰ ਇਹ ਅਤੇ ਬਾਕੀ ਸਾਰਾ ਤੜਵਾ ਹਿੱਸਾ, ਕਿਹੜੇ ਨਵ ਖੰਡ ਹਨ ਜਿਹੜੇ ਬਣੇ ਹੋਏ, ਇਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੂੰ ਸਮਝ ਲਈਦਾ ਹੈ ਅਤੇ ਨਵਾਂ ਖੰਡਾਂ 'ਚ ਜਾਣੀਏ। ਨਵਾਂ ਖੰਡਾਂ ਵਿੱਚ ਨਲ ਦਾ ਭਗਤੀ ਦੁਆਰਾ ਉਸ ਪਰਮੇਸ਼ਰ ਨੂੰ ਗ੍ਰਹਿਣ ਕਰਕੇ ਹਿਰਦੇ ਦੇ ਵਿੱਚੋਂ ਜਾਣ ਲਈਦਾ ਹੈ। ਨਲ ਦਾ ਭਗਤਿਆ ਸਰਵਣ ਸਿਮਰਨ ਕੀਰਤ ਪਾ ਕੇ ਵਾਰ ਚਾਨ ਦਾਤਾ ਸਰਵਣ ਬੰਗਣਾ ਸਰਵ ਨਿਵੇਦਨ ਗਿਆਨ, ਇਹ ਨਵ ਪ੍ਰਕਾਰ ਦੀ ਨਲ ਦਾ ਭਗਤੀ ਹੈ। ਇਸ ਦੁਆਰਾ ਉਹ ਸਾਖੀ ਕਿਰਤ ਨੂੰ ਨਵਾਂ ਖੰਡਾਂ ਵਾਲੇ ਇਹ ਸਰੀਰ ਹਿਰਦੇ ਦੇ ਵਿੱਚ ਸਮਝ ਲਈਦਾ ਹੈ। ਸਰਵਣ ਭਗਤੀ ਤਾਂ ਸੰਡ ਨੇ ਕੀਤੀ ਹੈ, ਜੋ ਬੜਾ ਲਵੀਨ ਹੋਇਆ ਬੈਠਾ ਹੈ ਉਸਨੇ ਵੀ ਪਰਮੇਸ਼ਰ ਨੂੰ ਜਾਣਿਆ ਭਗਤੀ ਕਰਕੇ ਸੁਣ ਕੇ, ਅਤੇ ਸਿਮਰਨ ਭਗਤੀ ਪੇਸ਼ ਨਾ ਕਰਦਾ, ਹਮੇਸ਼ਾ ਹਜ਼ਾਰ ਨਾਮ ਨਵਾਂ ਲੈਂਦਾ ਹੈ, ਅਤੇ ਕੀਰਤਨ ਭਗਤੀ ਨਾਲ ਸਿਮਰ ਵਰਗਿਆਂ ਨੇ ਕੀਤੀ ਹੈ। ਪਾਤ ਸਿਰ ਕਰਨ ਦੀ ਸੇਵਾ ਲਕਸ਼ਮੀ ਕਰਦੀ ਹੈ, ਪਾਤ ਬੈਠੀ ਦੇਵੀ ਤਬਲਾ ਦੱਸਦੇ ਇਹ ਹਰ ਵੇਲੇ ਚਰਨ ਚੱਕਦੀ ਹੈ, ਅਤੇ ਅਰਕ ਅਰਦਾਨ ਅਰਕ ਪੂਜਾ ਅਰਕ ਜਿਹੜੀ ਭਗਤੀ ਹੈ ਇਹ ਕਾਲਸਾ ਜੀ ਪੂਜਾ ਨੇ ਸਲਾਮੇ ਨੇ ਕੀਤੇ ਸੀ, ਤਾਂ ਦਾਸਾ ਭਾਗ ਦੀ ਜਿਹੜੀ ਹੈ ਇਹ ਹਨੂੰਮਾਨ ਨੇ ਕੀਤੀ ਹੈ, ਜਿਸਦਾ ਹੁਕਮ ਮੰਨ ਕੇ ਰਾਮ ਚੰਦਰ ਜੀ ਦਾ ਲੰਕਾ ਵਿੱਚ ਗਏ ਸਨ, ਆਗਿਆ ਪਾਲੀ ਸੀ ਅਤੇ ਸਦਾ ਪਰ ਅਰਜਨ ਨੇ ਪ੍ਰੇਮ ਨਿਭਾਇਆ ਸੀ। ਇਸੇ ਤਰ੍ਹਾਂ ਇਹ ਬੰਨਾ ਚਰਖੂ ਰਾਜ ਨੇ ਜਾਂ ਕ੍ਰਿਸ਼ਨ ਦੇ ਚੱਟ ਅੰਕੁਰੂਰ ਜੀ ਨੇ ਕੀਤੇ ਸੀ, ਅਤੇ ਸਾਰੀ ਵਸਤੂ ਵਰਤ ਲੈਣਾ ਜਿਵੇਂ ਬਲਰਾਜ ਨੇ ਸਾਰਾ ਕੁਝ ਪਰਮੇਸ਼ਰ ਦੇ ਚਰਨਾਂ ਵਿੱਚ ਅਰਪ ਦਿੱਤਾ ਸੀ। ਇਸ ਤਰ੍ਹਾਂ ਨਵਾਂ ਹਿੱਸਿਆਂ ਵਾਲੀ ਭਗਤੀ ਦੁਆਰਾ ਉਸ ਵਾਹਿਗੁਰੂ ਨੂੰ ਹਿਰਦੇ ਦੇ ਵਿੱਚੋਂ ਜਾਣ ਲਈਦਾ ਹੈ, ਭਗਤੀ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਨਵਾਂ ਖੰਡਾਂ 'ਚ ਜਾ ਸਮਝ ਲਈਦਾ
ਹੈ।
ਨਾਲ ਚੱਲੇ ਸਭ ਤੋਂ ਜਦੋਂ ਹਿਰਦੇ ਵਿੱਚੋਂ ਵਾਹਿਗੁਰੂ ਜਾਣ ਲਈਏ, ਇਹਨਾਂ ਦਾ ਭਗਤੀ ਦੁਆਰਾ ਪ੍ਰਾਪਤ ਕਰ ਲਈਏ, ਤਾਂ ਨਾਲ ਚੱਲੇ ਸਭ ਤੋਂ ਉਸ ਵੇਲੇ ਸਾਰੇ ਗੁਣ ਹਨ, ਤਤ ਸੰਤੋਖ ਦਾ ਧਰਮ ਵਿਚਾਰ ਆਦਿ ਇਹ ਨਾਲ ਹੀ ਚੱਲਣ ਲੱਗ ਪੈਂਦੇ ਹਨ, ਸਾਰੇ ਗੁਣਾਂ ਦੇ ਧਾਰਨ ਹੋ ਜਾਏਗਾ। ਜਦੋਂ ਸਰੂਪ ਦਾ ਗਿਆਨ ਹੋ ਜਾ ਰਹੇ ਤਾਂ ਨਾਲ ਚੱਲੇ ਸਭ ਤੋਂ ਜਿਹੜੇ ਅਵਿਦਿਆ ਹੈ ਜਿਹੜੇ ਅਭਿਆਸ ਹੈ ਇਹ ਸਾਰਾ ਨਾਲ ਹੀ ਚੱਲਣ ਭਾਵ ਨਿਵਰਤ ਹੋ ਜਾਂਦਾ ਹੈ, ਦੂਰ ਹੋ ਜਾਂਦਾ।
ਗੰਗਾ ਨਾਵ ਰਸਾਏ
ਕਰ ਨਾਨਕ ਬ੍ਰਹਮ ਜਾਨੀ ਆਪ ਪਰਮੇਸ਼ਰ ਰਖਾ ਕੇ,
ਜਸ ਕੀਰਤ ਜਗ ਲੈ
ਸੰਸਾਰ ਦੇ ਵਿੱਚ ਆਪ ਜਸ ਕਰਦਾ ਹੈ, ਅਤੇ ਸਾਰਾ ਜਸ ਤੋਂ ਉਸ ਪਰਮੇਸ਼ਰ ਦੀ ਕੀਰਤ ਭਗਤੀ ਲੈ ਕਰਕੇ ਨਿਹਾਲ ਹੁੰਦਾ, ਜਸ ਕਰਦਾ ਅਕਾਲ ਪੁਰਖ ਵਾਹਿਗੁਰੂ ਦਾ।
ਨਜ਼ਰ ਨਾ ਆਵਈ
ਸਿੱਖਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਫਿਰ ਕ੍ਰਿਸ਼ਨ ਹੋਵੇਗੇ ਉਹਨਾਂ ਵਿੱਚ ਵੀ ਕਿਸੇ ਪ੍ਰਕਾਰ ਦੇ। ਮਹਾਰਾਜ ਗੁਰੂ ਗਰੀਬ ਨਿਵਾਸ ਜੀ ਨੇ ਉੱਤਰ ਦਿੱਤਾ ਕਿ ਨਹੀਂ ਪਾਏ
ਤਿਸ ਨਜ਼ਰ ਨਾ ਆਵੇ,
ਜੇ ਤਿਸ ਨਜ਼ਰ ਨਾ ਆਵੇ, ਜੇ ਜਿਹੜੇ ਤਿਸ ਕ੍ਰਿਸ਼ਨ ਹੈ ਨਾ ਨਜ਼ਰ ਆਵੇ, ਨਹੀਂ ਉਹਨਾਂ ਦੀ ਨਿਗਾਹ ਵਿੱਚ ਕਹਿੰਦੇ ਭਾਵ ਹੈ ਹੀ ਨਹੀਂ, ਉਹਨਾਂ ਵਿੱਚ ਜਿਸ ਵੀ ਨਹੀਂ ਕ੍ਰਿਸ਼ਨਾ ਤੋਂ ਨਿਰਲੇਪ ਰਹਿੰਦੇ ਹਨ, ਕਰੋੜਾਂ ਅਰਬਾਂ ਸਿੰਘ ਜਿੰਦਗੀ ਨੋਕਣਾ ਟਕਰਾ ਦਿੰਦੇ ਹਨ, ਕ੍ਰਿਸ਼ਨਾ ਪਰਮੇਸ਼ਰ ਦੇ ਨਾਮ ਕਰਕੇ ਬੁਝਾ ਲੈਂਦੇ ਹਨ, ਕ੍ਰਿਸ਼ਨਾ ਅਗਨ ਪ੍ਰਵਾਹ ਬੁਝਾਏ ਜਾਂ ਕ੍ਰਿਸ਼ਨਾ ਬੁਝਾ ਹਰ ਕਾ ਨਾਮ, ਤਾਂ ਇਸ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਕਰਕੇ ਉਹਨਾਂ ਵਿੱਚੋਂ ਕ੍ਰਿਸ਼ਨਾ ਜਿਹੜੀ ਉਹ ਚਲੀ ਜਾਂਦੀ ਹੈ, ਨਹੀਂ ਦਿਸਦੇ ਆਉਂਦੀ ਨਿਗਾਹ ਵਿੱਚ।
ਅੱਗੇ
ਬਾਦਸ਼ਾਹ ਦੇ ਵਿੱਚ ਕ੍ਰਿਸ਼ਨਾ ਨੇ ਕੋਈ ਵਾਸਨਾ ਸੰਕਲਪ ਤਾਂ ਬਣੀ ਰਹਿੰਦਾ ਹੋਣਾ ਹੈ, ਮਹਾਰਾਜ ਕਹਿੰਦੇ ਨੇ ਪਾਏ ਤਾਂ ਵਾਸਨਾ ਪੁੱਛਿਆ ਕਿ ਵਾਸਨਾ ਹਵਾ ਦਾ ਪਾਉਣ ਦਾ ਪਾਉਣ ਤੋਂ ਲੈਣੀ ਵਾਸਨਾ ਨਾ ਪੁੱਛਿਆ ਕਿ ਉਹਨਾਂ ਜੇ ਤੁਸੀਂ ਇਸ ਬਾਰੇ ਤੁਹਾਡੇ ਕੋਲ ਵਿਚਾਰ ਕਰਕੇ ਪੁੱਛਣਾ ਚਾਹੁੰਦੇ ਹੋ, ਤਾਂ ਮਹਾਰਾਜ ਕਹਿੰਦੇ ਕਿਸੇ ਵੀ ਪ੍ਰਕਾਰ ਦੇ ਪਾਈ ਉਹਨਾਂ ਵਿੱਚ ਵਾਸਨਾ ਸੰਕਲਪ ਨਹੀਂ ਰਹਿੰਦਾ, ਚੁੱਪ ਲੋਕ ਦੁਨੀਆਂ ਸਾਰੇ ਨਿਕਲ ਜਾਂਦੇ ਹਨ, ਦੂਰ ਹੋ ਜਾਂਦੇ ਹਨ।
ਕੀਤਾ ਅੰਦਰ ਕੀਟਕਾਰ,
ਕੀਤਾ ਅੰਦਰ ਕੀਟਕਾਰ, ਕੀਤਾ ਨਾਮ ਮੈਲ ਦਾ, ਇਹਦੀ ਮੈਲ ਹੈ ਕੀਤਿਆਂ ਵਿਚਾਰਾਂ ਦੀ, ਸ਼ਰਮੀ ਸ਼ਰਮ ਕੋਟ ਦਿਨ ਅੱਧਾ ਦਿਨ ਸਿਰ ਵਿੱਚ ਮਲਨ, ਇਸ ਕਰਕੇ ਮੈਲ ਆ ਪਾਪਾਂ ਨੂੰ ਮੰਨੀ ਹੋਏ। ਕੀਤਾ ਅੰਦਰ ਕੀਟਕਾਰ, ਕੀਟ ਨਾਮ ਕੱਟਣ ਦਾ, ਇਹਨੂੰ ਕੱਟਣਾ ਕਰਦੇ ਹਨ, ਨਿਰਤ ਕਰਦੇ ਹਨ ਪਰਮੇਸ਼ਰ ਦੇ ਪਿਆਰੇ। ਦੋਸ਼ੀ ਕਮਰਨ ਇੰਦਰੇ, ਜਿਹੜੇ ਦੋਸ਼ਾਂ ਸਭ ਸਪਸ਼ਟ ਰੂਪ ਰੱਖਣ ਆਸ ਨੂੰ ਧਾਰਨ ਕਰਦੇ ਹੈ, ਤੇ ਦੋਸ਼ ਧਰੇ ਜਿਹੜੇ ਪਰਮੇਸ਼ਰ ਪਿਆਰੇ ਹਨ ਉਹ ਇਹਨਾਂ ਚ ਦੋਸ਼ ਧਾਰਨ ਕਰਦੇ ਹੈ, ਇਹਨਾਂ ਤੋਂ ਦੂਰ ਰਹਿੰਦੇ ਹਨ, ਤਾਂ ਇੰਦਰੇ ਨੂੰ ਅਧੀਨ ਕਰਕੇ ਰੱਖਦੇ ਹਨ। ਨੈਣ ਨੇ ਦੇਖਿਆ ਸਾਹਿਬ ਕੇ ਨੈਣ ਬਿਹਾਲਿਆ, ਕਰਨ ਸੁਣੀ ਨਾਲ ਕਰਨ ਉਤਾਲਿਆ, ਇਸ ਤਰ੍ਹਾਂ ਵਿਰਾਜ ਦੇ ਸਾਹਿਬ ਰਹਿੰਦੇ ਦੋਸ਼ ਧਾਰਨ ਕਰਦੇ ਨੇ ਇੰਦਰਿਆ ਵਿੱਚ।
ਨਾਨਕ ਨਿਰਗੁਣ ਗੁਣ ਕਰੇ
ਪਾਚੇ, ਕਹਿੰਦੇ ਬਾਹਰੇ ਬ੍ਰਹਮ ਗਿਆਨੀ ਤਪ ਦੇ ਤੇ ਮਹਾਂਪੁਰਖ ਹਨ, ਉਹ ਤਾਂ ਨਿਰਗੁਣ ਜੀਵਨ ਦੇ ਉੱਪਰ ਵੀ ਗੁਣ ਕਰੇ, ਉਪਕਾਰ ਹੀ ਸੰਗਿਆ ਬਾਣੇ ਤੇ ਬੁਰਾ ਕਰੇ, ਸਾਰੀ ਭਲਾ ਹੀ ਸੋਚ ਲਿਆ, ਪਰ ਉਪਕਾਰ ਨਿਤ ਨਾ ਹੀ ਤਾਂ ਸੋਚ। ਇੱਕ ਦਿਨ ਨਦੀ ਦੇ ਕਿਨਾਰੇ ਤੇ ਮਹਾਤਮਾ ਬੈਠਾ ਤੇ ਇੱਕ ਅਜੂਹਾ ਪਾਣੀ ਵਿੱਚ ਤਰਿਆ ਜਾ ਰਿਹਾ, ਮਹਾਤਮਾ ਨੇ ਖਿਆਲ ਕੀਤਾ ਕਿ ਮਰ ਜਾਵੇ, ਦਿਨ ਬਾਹਰ ਕੱਢ ਦਿੱਤਾ ਜਾਵੇ, ਜੋ ਬਾਹਰ ਕੱਢਣ ਲੱਗੇ ਅਜੂਹੇ ਨੇ ਡੰਗ ਮਾਰਿਆ, ਹੱਥ ਤੋਂ ਡਿੱਗ ਪਿਆ, ਮਹਾਤਮਾ ਨੇ ਫਿਰ ਚੁੱਕਿਆ, ਫਿਰ ਡੰਗ ਮਾਰਿਆ, ਕੋਈ ਰਾਹ ਜਾਂਦਾ ਸੀ, ਉਹਨੇ ਪੁੱਛਿਆ ਸੰਤੀ ਕੀ ਕਰਦੇ ਹੋ, ਕਹਿਣਗੇ ਪਾਈ ਨੂੰ ਪਾਣੀ ਤੋਂ ਕੱਢ ਗਏ, ਕਹਿੰਦੇ ਤੁਸੀਂ ਕੀ ਲੈਣਾ, ਦੇਖੋ ਕਿੰਨੇ ਦੇਰ ਚੁੱਕਿਆ ਨਹੀਂ ਡੰਗ ਮਾਰਿਆ, ਮਹਾਤਮਾ ਹੱਥ ਪਏ, ਕਹਿਣ ਲੱਗੇ ਪਾਈ ਜੇ ਮੌਤ ਦੇ ਮੂੰਹ ਵਿੱਚ ਪਿਆ ਵੀ ਆਪਣਾ ਸੁਭਾਅ ਨਹੀਂ ਕਰਦਾ, ਕਹਿੰਦੇ ਸੁੱਤੇ ਤਾਂ ਬੈਠੇ ਪਰ ਸਾਡਾ ਸੁਭਾਅ ਆਪਣਾ ਕਿਵੇਂ ਕਰ ਦਈਏ, ਤਾਂ ਬਚਨ ਵੀ ਹਨ ਜੇ ਕੋਈ ਨਿੰਦ ਕਰਾ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ, ਭਾਵੇਂ ਕਿੰਨੀਆਂ ਕੋਈ ਨਿੰਦਾ ਕਰੀ ਜਾਵੇ ਸਾਰੂਕਾਰ ਵਾਲਾ ਸੁਭਾਅ ਨਹੀਂ ਸਿੱਖਣ ਕਰੇ ਚੱਲਣਾ ਚਾਹੀਦਾ, ਤਾਂ ਨਾਨਕ ਨਿਰਗੁਣ ਗੁਣ ਕਰੇ, ਜਿਹੜੇ ਨਿਰਗੁਣੇ ਜੀਵ ਹਨ ਜਿਹੜੇ ਝੂਠ ਬੋਲਦੇ ਪਾਪ ਕਰਦੇ ਆ ਅਣ ਹੋਏ ਦੋਸ਼ ਲਾਉਂਦੇ ਆ, ਮਹਾਂਪੁਰਖ ਬ੍ਰਹਮ ਗਿਆਨੀ ਉਹਨਾਂ ਦੇ ਉੱਪਰ ਵੀ ਪਰਮਕਾਰ ਕਰਦੇ ਹਨ ਭਾਈ, ਪਰਮਕਾਰ ਕਰਦੇ ਕਿੱਥੋਂ ਤੱਕ, ਜੇ ਕੋਈ ਮਾਰ ਦੇਵੇ ਤਾਂ ਵੀ ਗਿਲਾਨੀ ਕਰਦੇ, ਸ਼ਸਤਰ ਸਿੱਖਣ ਕਾਰਦਾਰਿਓ ਮਰਨਾ ਕਿਨੋ ਰੋਸ, ਤਾਜ ਪਾ ਤਾਂ ਲੈ ਤਾਰ ਕਹਿੰਦਾ ਜੀ ਨੂੰ ਦੋਸ਼, ਕੋਈ ਮਹਾਤਮਾ ਤੇ ਕੋਈ ਸਸਾਏ ਸਕਾਲਤਾ ਜੀ, ਉਸਨੇ ਮਹਾਤਮਾ ਨੂੰ ਵੱਢ ਦਿੱਤਾ, ਵੱਢ ਕੇ ਟੁਕੜੇ ਕਰਕੇ ਤੇ ਵੇਚ ਦਿੱਤਾ ਸਾਰਾ ਮਾਸ, ਤਾਂ ਸਵਾਇਆ ਸਮਾਸ ਰਹਿ ਗਿਆ, ਇੱਕ ਕੋਈ ਪੁਲਿਸ ਵਾਲਾ ਸੀ ਨੇਤਾ ਮਾਸ ਹਾਰੇ, ਤਾਂ ਕਿਤਾਬਖਾਨੇ ਵਿੱਚ ਗਿਆ, ਜਾ ਕੇ ਕਹਿਣ ਲੱਗਿਆ ਇੱਕ ਸ਼ੇਰ, ਹੁਣ ਚਲੋ ਕਹਿਣ ਲੱਗੇ ਤਿੰਨ ਸ਼ੇਰ ਕਹਿੰਦੇ ਸੀ, ਇੱਕ ਸ਼ੇਰ ਮਾਸ ਮੈਨੂੰ ਦੇ ਦੇ, ਉਹ ਕਹਿਣ ਲੱਗਿਆ ਵੀ ਅੱਜ ਤਾਂ ਪਾਈਆ ਕੀ ਹੈ, ਉਹ ਸਿਪਾਹੀ ਲੜਕਾ ਕਹਿੰਦਾ ਮੈਂ ਤੇਰਾ ਨਿਤਲਾ ਗਾਹਕ ਹੈ, ਤੂੰ ਤੇ ਪਾਈਆ ਸਿੰਘ, ਕਹਿੰਦਾ ਵੇਖ ਲੈਣ ਦੇ, ਵੇਖਿਆ ਵੇਖ ਕੇ ਕਹਿੰਦਾ ਵੀ ਪਾਈਆ ਜੇ ਤੂੰ ਵਾਹਤਾ ਨਹੀਂ, ਤਾਂ ਮਾਸ ਵਿੱਚੋਂ ਆਵਾਜ਼ ਆਏ ਕਿ ਮਹਾਤਮਾ ਪਾਈਏ ਨਹੀਂ ਹੁੰਦੇ, ਮਹਾਤਮਾ ਸ਼ੇਰ ਹੀ ਹੁੰਦੇ ਆ, ਪੂਰੇ ਹੁੰਦੇ ਆ, ਜਦੋਂ ਇੰਨੀ ਆਵਾਜ਼ ਉਸ ਮਾਸ ਵਿੱਚੋਂ ਨਿਕਲੀ ਤਾਂ ਉਸ ਵੇਲੇ ਸਿਪਾਹੀ ਜਿਹੜਾ ਸੀ ਉਹ ਡਰ ਗਿਆ, ਪਰ ਉਹਨੂੰ ਉਹਨੇ ਪਕੜ ਲਿਆ ਕਿਸਾਨਖਾਨੇ ਵਾਲੇ ਨੂੰ ਕਟਾਈ ਨੂੰ, ਕਿ ਇਹ ਦੱਸ ਕੌਣ, ਉਹਨੇ ਸਾਰੇ ਗੱਲ ਸਹੀ ਦੱਸ ਦਿੱਤੀ ਕਿ ਇਸ ਤਰ੍ਹਾਂ ਕਰਕੇ ਮਹਾਤਮਾ ਸਿੱਖ ਹੋਏ, ਪਰ ਮੇਰੇ ਕੋਲ ਆ ਗਏ, ਮੈਂ ਲਾਲ ਸਿੰਘ ਜਾ ਕੇ ਪੈਸਿਆਂ ਦੇ ਲਾਲ ਚੇਤਨ ਵੱਢ ਕੇ ਦਿੱਤਾ, ਇੰਨਾ ਤਾਂ ਬਚਿਆ ਸੀ, ਉਸ ਵੇਲੇ ਸਿਪਾਹੀ ਨੇ ਪੁੱਛਿਆ ਜੀ ਆਪ ਸਾਬਤ ਹੋ ਸਕਦੇ ਹੋ, ਉਹ ਕਹਿੰਦੇ ਸਾਡਾ ਕੀ ਵਿਗੜਿਆ, ਸੰਤ ਨਾਲ ਵਾਹਿਗੁਰੂ ਕਹਿ ਕੇ ਜਲ ਕਰਕੇ ਠੀਕ ਹੋ ਜਾਵਾਂਗੇ, ਜਦੋਂ ਵਾਹਿਗੁਰੂ ਦਾ ਜਾਪ ਕਰਕੇ ਜਲ ਕਰਕੇ ਮਹਾਤਮਾ ਸਹੀ ਰੂਪ ਵਿੱਚ ਹੋ ਕੇ ਬੈਠ ਗਏ, ਉਸ ਵੇਲੇ ਪੁਲਿਸ ਵਾਲਿਆਂ ਕਿਹਾ ਕਿ ਦੱਸੋ ਮਹਾਤਮਾ ਜੀ ਨੂੰ ਕੀ ਸਜ਼ਾ ਦੇਈਏ, ਕਹਿਣ ਲੱਗੇ ਰਾਜੇ ਨੇ ਪੁੱਛਿਆ, ਰਾਜਾ ਕਹਿਣ ਲੱਗਾ ਦੱਸੋ ਕੀ ਸਜ਼ਾ ਦੇਈਏ, ਮਹਾਤਮਾ ਕਹਿਣ ਲੱਗੇ ਭਾਈ ਨੂੰ 2 ਪਿੰਡ ਦੇ ਦਿਓ ਜਾਂ 5 ਪਿੰਡ ਦੇ ਦਿਓ, ਕਹਿਣ ਲੱਗੇ ਜੀ ਇੱਕ ਗੱਲ ਹੈ, ਇਹਨੇ ਤੁਹਾਨੂੰ ਵੱਧ ਕੇ ਜੀਵਾਂ ਨੂੰ ਖਵਾ ਦਿੱਤਾ ਹੈ, ਅਤੇ ਤੁਸੀਂ ਕਹਿੰਦੇ ਹੋ ਕਿ ਪਰਮਕਾਰ ਪਿੰਡ ਦੇ ਹੋਵੇ ਪਰਮਕਾਰ ਕਰੋ, ਮਹਾਤਮਾ ਕਹਿਣ ਲੱਗੇ ਭਾਈ ਇਹਨੂੰ ਪੁੱਛੋ ਵੀ ਨਹੀਂ ਮਾਰਿਆ, ਇਹਨੂੰ ਸਾਰੇ ਵਾਸਤੇ ਮਾਇਆ ਵਾਸਤੇ ਮਾਰਿਆ ਨਾ, ਅਤੇ ਸਾਡਾ ਸਮਾਂ ਤਾਂ ਪਰਕਾਰ ਗਰੀਬ ਤੇ ਕਰ ਜਾਂ ਇੱਛਾ ਵਾਲੀ ਇੱਛਾ ਪੂਰੀ ਕਰਨੀ ਤੇ ਇਹ ਮਾਇਆ ਵਾਸਤੇ ਮਾਰਿਆ ਕਿ ਜੇ ਸਾਨੂੰ ਮਾਰ ਕੇ ਜਿਹੜਾ ਕੰਮ ਪੂਰਾ ਨਹੀਂ ਹੋਇਆ ਤੇ ਸਾਡੇ ਮਰਨ ਦਾ ਕੀ ਹੈ। ਇਸ ਵਾਸਤੇ ਮਾਇਆ ਦਾ ਨਾਮ ਨੂੰ ਕੀਤਾ ਪਿੰਡ ਪਾਣੀ ਜਿਹੜੀ ਮਾਇਆ ਦੀ ਜਿਹੜੀ ਭੁੱਖ ਹੈ ਉਹ ਬੱਚਿਆ ਜਿਹੜੇ ਨਾਨਕ ਨਿਰਗੁਣ ਗੁਣ ਕਰੇ ਜਿਹੜੇ ਪਰੇਸ਼ਰ ਦੇ ਚਾਰੇ ਮਹਾਂਪੁਰਖ ਬ੍ਰਹਮ ਗਿਆਨੀ ਹਨ ਉਹ ਨਿਰਗੁਣਿਆਂ ਦੇ ਉੱਪਰ ਵੀ ਗੁਣ ਸਤਿਕਾਰ ਕਰਦੇ ਹਨ। ਸ਼ਾਸਤਰ ਕੀਰਤਨ ਕਾਰ ਡਾਰਿਓ ਮਾਨਾ ਜੀ ਨੂੰ ਰੋਸ ਕਿਸੇ ਸ਼ਾਸਤਰ ਦੇ ਨਾਲ ਕੱਟ ਕੇ ਡਾਰ ਦਿੱਤਾ ਹੈ ਟੁਕੜੇ ਟੁਕੜੇ ਕਰਨ ਦਾ ਫੈਂਕ ਦਿੱਤਾ ਹੈ। ਕਾਜ ਕਾਰ ਦਾ ਲੈ ਸਵਾਰਿਓ ਤਿੰਨਾਂ ਜੀ ਨੂੰ ਦੋਸ਼ ਤਿੰਨ ਮਾਤਰ ਵੀ ਦੋਸ਼ ਨਹੀਂ ਦਿੱਤਾ ਕੋਈ ਕਿਸੇ ਪ੍ਰਕਾਰ ਦਾ ਪਰ ਵਿਕਾਰ ਕਰਕੇ ਸਨ ਤਿੰਨ ਦੀ ਦੌੜ ਕੇ ਸਨ। ਇਸ ਤਰ੍ਹਾਂ ਮਹਾਰਾਜ ਕਹਿੰਦੇ ਪੰਜ ਨਿਰਗੁਣਿਆਂ ਦੇ ਉੱਪਰ ਵੀ ਮਹਾਂਪੁਰਖ ਪਰਵਕਾਰ ਕਰਕੇ ਜ਼ਰੂਰ ਹੈ ਪਰ ਵਾਸ ਕਸੰਦੀ ਨਹੀਂ ਪਾਰ ਸਕਦਾ ਤੇ ਮੈਂ ਕਨੇਟਾ ਬਸ ਵਾਸ ਚਲਾਉਂਦਾ ਹੋਏ ਜਿਹੜਾ ਪਾਰਸ ਹੈ ਅਸਲ ਧਰਤਾ ਨੂੰ ਸੁਣਿਆ ਤਾਂ ਬਣਾ ਸਕਦਾ ਪਰ ਪਾਰਸ ਵਿੱਚ ਕੋਈ ਚਲਤੀ ਨਹੀਂ ਅਤੇ ਜਿਸ ਦੇ ਨਾਲ ਅਗਲਿਆਂ ਵਿੱਚ ਹੋਊਗਾ ਸ਼ਕਤੀ ਬਸ ਜਿਹੜੇ ਕੋਈ ਵੀ ਕਿਸੇ ਨੂੰ ਸੁਣਿਆ ਬਣਾ ਸਕਦੇ ਆਪ ਜ਼ਰੂਰ ਬਣਾ ਦੂੰਗਾ ਪਰ ਪਰਮੇਸ਼ਰ ਦੇ ਪਿਆਰੇ ਜਿਹੜੇ ਹਨ ਉਹ ਭਗਤੀ ਕਰਕੇ ਆਪ ਬ੍ਰਹਮ ਗਿਆਨ ਦੀ ਦਾਤ ਵਾਲੇ ਬਣ ਜਾਣ ਅਤੇ ਜੇ ਚਾਹੁਣ ਤਾਂ ਫਿਰ ਦੂਜਿਆਂ ਨੂੰ ਬ੍ਰਹਮ ਗਿਆਨ ਦੀਆਂ ਦਾਤਾਂ ਬਖਸ਼ ਦਿੰਦੇ ਹਨ ਇਸ ਤਰ੍ਹਾਂ ਗੁਣਾਂ ਵਾਲੇ ਨੂੰ ਹੋਰ ਬ੍ਰਹਮ ਗਿਆਨ ਬਖਸ਼ ਕੇ ਨਿਹਾਲ ਕਰ ਦਿੰਦੇ ਹਨ।
ਕੋਈ
ਨਹੀਂ ਸੁਝਦਾ ਦਿੱਤਾ
ਗੁਣ ਕੋਈ ਕਰੇ
ਜਿਸ ਬ੍ਰਹਮ ਗਿਆਨੀ ਦੇ ਉੱਪਰ ਕੋਈ ਉਪਕਾਰ ਕਰਦੇ ਨੇ ਦਾਤ ਭਾਵੇਂ ਕੋਈ ਕਰ ਰਹੇ ਪਰ ਉਪਕਾਰ ਦਾ ਕਿਸੇ ਨੇ ਕੀ ਕਰਨਾ ਹੈ। ਬੁੱਢੇ ਹੋਏ ਦੇ ਵਿਆਹ ਤਾਂ ਭਾਵੇਂ ਕਰ ਰਹੇ ਤੇ ਮਗਰੋਂ ਚਾਹੀ ਕਹਿੰਦੇ ਬਿਮਾਰੀ ਅਸੀਂ ਲਾਈ ਹੈ ਇਹੋ ਜਿਹਾ ਕੋਈ ਨਹੀਂ ਸੁਖਲ ਦਾ ਅਵਤਾਰ ਕਰੇ ਬੇਨਤੀ ਹੈ ਤੀਜੇ ਆਖਰੇ ਤੇ ਸਤਿਗੁਰੂ ਗਰੀਬ ਨਾਥ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਕੋਈ ਹੋਰ ਸਾਧਨ ਪ੍ਰਾਪਤੀ ਦੇ ਕੋਈ ਦੱਸੋ ਤੇ ਤਿਆਰ ਕਰਿਓ ਤਾਂ ਸੁਣ ਕੇ ਮਹਾਰਾਜ ਆਉਂ ਪੈਂਦੇ ਅਰਥਿਕਾਂ ਨੂੰ ਤੀਸਰੀ ਸਭਾ ਦਾ ਉਪਰਾਵ ਸਿੱਖਿਆ ਜਾਂਦੀਆਂ ਭਿੰਨ ਭਿੰਨ ਦੇ ਨਾਮ ਤੇਰੇ ਅੰਦਰ ਆ ਜਾਵੇ ਜਾਂ ਜੀਵ ਤੇ ਤੀਸਰੀ ਏਕਤਾ ਹੋ ਜਾਵੇ ਸਰਨ ਮਨ ਤੇ ਨਿਰਾਸਨ ਤਤੂ ਦਾ ਸੋਧਨ ਇਹ ਆ ਜਾਣ ਤਾਂ ਆ ਜਾ ਉਹ ਸ੍ਰੇਸ਼ਟ ਹੋ ਜਾਂਦੀ ਹੈ ਸ੍ਰੇਸ਼ਟ ਵਧਾਉਣ ਦੇ ਕਾਰਨ ਆਰ ਜਾ ਸ਼ੁੱਧ ਰੂਪ ਦੀ ਪ੍ਰਾਪਤੀ ਵਾਲੇ ਹੋ ਜਾਏਗਾ ਜੇ ਵਿਚਾਰੇ ਆਰ ਜਾਰਦ
ਸੋਹਣੀ ਹੋ
ਸ੍ਰੇਸ਼ਟ ਪਰਮੇਸ਼ਰ ਦੇ ਸਰੂਪ ਦੀ ਸਜਾਤਾ ਵਾਲੇ ਬਣ ਜਾਏਗਾ ਤੇ ਹੋਰ ਦਸੂਣੀ ਹੋਏ ਦਸੂਣੀ ਕਿਹੜੀ ਆ ਜੰਮਣ ਮਰਨ ਦਾ ਫਲ ਜਿਹੜਾ ਹੈ ਦੇਣ ਵਾਲੀ ਉਹ ਕੌਣ ਅਗਿਆ ਤੇ ਦਸੇ ਇੰਦਰੀਏ ਇਹਨਾਂ ਦੇ ਭੋਗਨ ਜਿਹੜੀ ਵਾਸਨਾ ਹੈ ਇਹ ਹੋ ਜਾਂਦੀਆਂ ਨਿਰਸਤ ਹੋ ਜਾਂਦੀਆਂ ਚੀਜ਼ਾਂ ਪਹਿਲੇ ਸਾਧਨ ਜਿਹੜੇ ਦੱਸੇ ਆ ਜੇ ਅੱਗੇ ਵਿੱਚ ਆ ਜਾਣ ਜਾਂ ਹੋਰ ਨਾ ਹੋਰ ਨਾ ਹੁੰਦਾ ਹੈ ਦਸੋ ਦਸਾਂ ਦੇ ਉੱਤੇ ਅਨੇਕ ਪ੍ਰਕਾਰ ਦੇ ਇੱਛਾ ਵਿਗਿਆਨ ਦੇ ਪਦਾਰਥਾਂ ਨੇ ਇਹ ਬਣੀ ਰਹਿੰਦੀ ਹੈ ਜੋ ਸਾਰਿਆਂ ਨੂੰ ਸਾਰਨ ਵਾਲੀ ਹੈ ਇਹ ਸੋਹਣੀ ਨਿਰਸਤ ਹੋ ਜਾਂਦੀ ਹੈ ਜਾਂ ਬਵਾਸ ਜਿਹੜੀ ਹੈ ਇਹ ਸੋਹਣੀ ਉੱਨੀ ਹੋ ਜਾ ਸੋਹਣੀ ਹੋ ਜਾਵੇ ਤਾਂ ਨਿਰਸਤ ਹੋ ਜਾਵੇ ਫਿਰ ਗੁਰੂ ਕੇ ਪਿਆਰੇ ਭਗਤੀ ਕਰਨੇ ਕਰਕੇ ਫਿਰ ਨਿਵਰਤ ਹੋਣੇ ਕਰਕੇ ਸ਼ੁੱਧ ਰੂਪ ਦੀ ਪ੍ਰਾਪਤੀ ਵਾਲੇ ਬੰਦਾ ਜੇ ਇਹ ਵੈਰਾਗ ਵਿਵੇਕ ਸਤਿ ਮੋਤਿਕਾਦਿਕ ਜਾਂ ਇਹਦੇ ਸਾਧਨ ਦੱਸੇ ਕਰਮ ਮਨਨ ਦੇ ਹੱਥ ਨਾ ਦਿੱਤੇ ਤੇ ਜਮਨ ਮਰਨੀ ਨਿਵਰਤੀ ਇਹ ਸਾਰੇ ਹੋ ਜਾਂਦੀ ਹੈ ਜਿਹੜੀ ਕਿਰਪਾ ਦੇ ਪਾਤਰ ਨਹੀਂ ਹੋ ਤੇ ਉਸ ਨੂੰ ਯਾਦ ਕਰੀਏ ਫਿਰ ਫਿਰ ਸ਼ੁੱਧ ਰੂਪ ਦੀ ਪ੍ਰਾਪਤੀ ਹੁੰਦੀ ਹੈ।
ਨਵਾਂ ਖੰਡਾ ਵਿੱਚ ਜਾਣੀ
ਭਗਤੀ ਕਰਨੇ ਕਰਕੇ ਨਵਾਂ ਖੰਡਾ ਜਾਣੇਗਾ ਪੰਜੇ ਗਿਆਨ ਇੰਦਰੇ ਪੰਜੇ ਕਰਮ ਇੰਦਰੇ ਪੰਜੇ ਵਤਾਰਾਂ ਦਾ ਤਿਆਗ ਪੰਜੇ ਵਿਸ਼ਿਆਂ ਦਾ ਤਿਆਗ ਉਸੇ ਤਰ੍ਹਾਂ ਕਰ ਅੰਤਰ ਕਰਨਗੇ ਸ਼ੁੱਧ ਕਰਨੇ ਗੁਣਾਂ ਨੂੰ ਸਭ ਤਿੰਨਾਂ ਗੁਣਾਂ ਦਾ ਤਿਆਗ ਰਜੋ ਤਮੋ ਤੇ ਸਤੋ ਰੰਗ ਸੁਭਾਅ ਜੇ ਅਭਿਆਸ ਤੇ ਪੰਜੇ ਸੂਖਮ ਤੱਤ ਤੇ ਪੰਜੇ ਸਤੂਲ ਤੱਤ ਤੇ ਇਹਨਾਂ ਦੇ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਜਾਣੇਗਾ ਕਿ ਮੈਂ ਅਭਿਮਾਨ ਦਾ ਤਿਆਗ ਕਰ ਦੇਈਏ
ਨਾਲ ਚੱਲੇ ਸਭ ਕੋ
ਨਾਲ ਚੱਲੇ ਸਭ ਕੋ ਤੇ ਸਤਿਗੁਰ ਸੱਚੇ ਪਾਤਸ਼ਾਹ ਜਿਸ ਵੇਲੇ ਅਵਿਜਾ ਨਿਵਰਤ ਹੋ ਜਾਵੇ ਹੈ ਇਹ ਸਾਰੇ ਮੁਕਤ ਹੋ ਜਾਵੇ ਖਤਮ ਹੋ ਜਾਵੇਗੇ। ਰਾਮਚੰਦਰ ਜੀ ਨੇ ਕਿਹਾ ਇਹਨਾਂ ਦੇ ਭਰਾਤਾ ਲਕਸ਼ਮਣ ਜੀ ਨੇ ਪੁੱਛਿਆ ਸੀ ਕਿ ਵੀਰ ਜੀ ਜਿਹੜੀ ਅਗਜਿਆ ਇਹਦਾ ਨਾਸ ਹੋ ਕੇ ਫਿਰ ਬਾਹਰ ਪੈਦਾ ਹੁੰਦੀ ਕਿ ਨਹੀਂ ਤਾਂ ਰਾਮ ਨੇ ਉੱਤਰ ਦਿੱਤਾ ਸੀ ਨਸ ਪਈ ਉਗਨੇ ਬਾਹਰ ਅਗਜਿਆ ਵੀਰ ਕਹਿੰਦੇ ਕਹਿੰਦੇ ਇਹਦਾ ਨਾਸ ਹੋ ਜਾਣ ਤੇ ਭਾਵੇ ਫਿਰ ਮੁੜ ਕੇ ਪੈਦਾ ਨਹੀਂ ਹੁੰਦੇ ਗੇ ਕਹਿਣ ਮੁੰਡਾ ਸੱਚਾ ਤੇ ਦਾਸ ਸਕੰਦਰ ਜੇ ਜੜਾ ਤੋਂ ਦਸ ਪੁੱਟੀ ਹੈ ਤੇ ਸਾਰੇ ਸੁਪਰਿਆਂ ਦੇ ਜੇ ਅਗਿਆਨ ਅਗਜਿਆ ਨੂੰ ਤੇਰਾ ਤਿਆਗ ਕਰ ਲਈਏ ਤੇ ਆਖਰੀ ਸਤਰਾ ਜਿਤਨੀ ਹੋ ਰਹਾ ਸਾਰੇ ਇੱਥੇ ਚਲੇ ਜਾਂਦੇ ਹਨ ਨਾਲ ਹੀ ਵਰਤ ਹੋ ਜਾਂਦੇ ਹਨ।
ਚੰਗਾ ਨਾਰ
ਸਾਸ
ਕੀਰਤ ਜਗ ਨੇ
ਚੰਗਾ ਜੋ ਵਾਹਿਗੁਰੂ ਪਰਮੇਸ਼ਰ ਉਹਦੇ ਨਾਮ ਨੂੰ ਹਿਰਦੇ ਤਰਖਾਇਤ ਰੱਖ ਕੇ ਧਾਰਨ ਕਰਕੇ ਕਹਿੰਦੇ ਹਨ
ਨਗਰ ਨਾ
ਆਵੇ ਸਤਿਵਾਰ ਸਿੰਘ ਖਾਲਸਾ ਨੂੰ ਸਤਿਵਾਰ ਗੁਰਬਚਨ ਸਿੰਘ ਖਾਲਸਾ ਜੀ ਸਾਹਿਬ ਮੇਰੇ ਸੁੰਦਰ ਸਰੂਪ ਦੇ ਕੇ ਕਹਿਣ ਲੱਗੇ ਸੰਤ ਜੀ ਤੁਹਾਡਾ ਦਰਸ਼ਨ ਤਾਂ ਕੀਤੇ ਹੈ ਸੰਤਾਂ ਦੇ ਮਹਾਰਾਜ ਕਿਰਪਾ ਦੇ ਸਰੂਪ ਕਹਿਣ ਲੱਗੇ ਜੇ ਸੰਤਾਂ ਵੱਡਿਆਂ ਨੂੰ ਚੜ੍ਹਦੇ ਹੋ ਮੈਂ ਤੁਹਾਨੂੰ ਪੰਜ ਮੁਰੱਬੇ ਪੈਂਦੇ ਇੱਕ ਤਾਰ ਅਤੇ ਦੋ ਕਿਲੋ ਸੋਇਨਾ ਅਤੇ ਇੱਕ ਕੋਠੀ ਇਹ ਦੇ ਦਿੰਦੀ ਹਾਂ ਅਤੇ ਮੇਰੀ ਲੜਕੀ ਨੇ ਸ਼ਾਦੀ ਕਰਵਾ ਲਵਾਂ ਮਹਾਰਾਜ ਕਹਿਣ ਲੱਗੇ ਜਿੱਥੇ ਨੌਕਰਾਂ ਤੇਰੇ ਅਤੇ ਰਿਸ਼ਤੇ ਦੇ ਸਾਥ ਖਟਰਾਉਂਦਿਆਂ ਲਾਲਚ ਨੂੰ ਮਹਾਂਪੁਰਖਾਂ ਦੇ ਰੋਮ ਵੀ ਕਹਿੰਦੇ ਅਤੇ ਜਿੱਥੇ ਤੂੰ ਵਰਤੋਂ ਕਹਿ ਮਹਾਂਪੁਰਖਾਂ ਦੀ ਮੈਂ ਜੇ ਬਰਾਬਰ ਨਹੀਂ ਪਾਉਂ ਸਭ ਤੋਂ ਕਹਾਂ ਇਹੋ ਜਿਹੇ ਇਹ ਕਹਿ ਕੇ ਜਵਾਬ ਦਿੱਤਾ ਕਿ ਜੇ ਤਿਸ ਕਿਹਾ ਕੋਈ ਨਾ ਸਿੱਧੇ ਜੇ ਤਿਸ ਗੁਣ ਕੋਈ ਕਰੇ ਜੇ ਗੁਰੂ ਕੇ ਪਿਆਰੋ ਤਿਸ ਕ੍ਰਿਸ਼ਨ ਅਤੇ ਗੁਣ ਰਜੋ ਤਮ ਅਤੇ ਸਤੋ ਇਹ ਕਾਰਜ ਕੋਈ ਪੈਦਾ ਕਰ ਸਕੇ ਕੋਈ ਲਾਲਚੀ ਉਤਪੰਨ ਕਰ ਸਕੇ ਐਸਾ ਕੋਈ ਨਹੀਂ ਸਰਕਾਰ ਜਿਸਦਾ ਬੇਅੰਤ ਲੋਕਾਂ ਨੂੰ ਸੰਤ ਬਾਬਾ ਕੇਸਰ ਸਿੰਘ ਜੀ ਜਿਹੜੇ ਗੌਂਦਰ ਵਾਲੇ ਹੋਏ ਆ ਉਹਨਾਂ ਨੇ ਤੇਰਾ ਕਿਸੇ ਨੇ ਕਿਹਾ ਸੀ ਲੱਖ ਰੁਪਇਆ ਮੱਥਾ ਟੇਕਿਆ ਮਹਾਂਪੁਰ ਕਹਿਣਗੇ ਭਾਏ ਇਹ ਚੁੱਕ ਲਿਆ ਸਾਡੇ ਤੱਕ ਦੇ ਕੰਮ ਨੇ ਕਹਿਣਗੇ ਸੰਤ ਜੀ ਮੇਰੇ ਵਰਗਾ ਕੋਈ ਦਾਤਾ ਨਹੀਂ ਮਿਲਣਾ ਉਹ ਤੇ ਜਰਾ ਕਬੀਰ ਅਸੀਏ ਕਹਿਣਗੇ ਸਾਡੇ ਵਰਗਾ ਦਾ ਤਿਆਗੀ ਵੀ ਕੋਈ ਨਹੀਂ ਮਿਲਣਾ ਲੱਖ ਕਰਕੇ ਹੋ ਜਾਵੇ ਤਾਂ ਸਾਫ ਸਾਰੇ ਕ੍ਰਿਸ਼ਨਾ ਨਹੀਂ ਸਾਰਾ ਕੋਈ ਕਰ ਸਕਦਾ ਗਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਪੂਰ ਬ੍ਰਹਮ ਪਰਮੇਸ਼ਰ ਦੀ ਜਿਗਿਆ ਦਾ ਕਸਮ ਇਹਦੇ ਕੀਤਾ ਪ੍ਰਤਾਪ ਉਹਨਾਂ 'ਚ ਟਾਈਮ ਹੋ ਗਿਆ ਹੈ ਬਾਕੀ ਤੋਂ ਅਗਲੇ ਪੌੜੀ ਹੈ ਉਹਦੇ ਅੱਖ ਸ਼ਾਮ ਨੂੰ ਕਰਾਂਗੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਆ ਕੋਈ ਨਾ ਸੁਝਈ ਜੇ